ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਗੁਰਸੇਵਕ ਸਿੰਘ ਹਾਜ਼ਰਾਂ ਜੀ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ, ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਜੀਤ ਭਾਜੀ ਪਟਿਆਲੇ ਤੋਂ। ਤੇ ਦੋਸਤੋ, ਅੱਜ ਤਰੀਕ ਹੋ ਗਈ 21 ਮਾਰਚ 2019 ਦਿਨ ਵੀਰਵਾਰ, ਤੇ ਨਾਨਕ ਸ਼ਾਹੀ 8 ਚੇਤ ਸੰਮਤ 551, ਤੇ ਸਟੂਡੀਓ ਦੇ ਸਮੇਂ ਅਨੁਸਾਰ 8:02 ਹੋ ਚੁੱਕੇ ਨੇ ਸਿਡਨੀ ਦੇ ਵਿੱਚ, ਤੇ ਪੰਜਾਬ ਦੇ ਵਿੱਚ ਇਸ ਸਮੇਂ 2:32 ਹੋ ਚੁੱਕੇ ਨੇ। ਤੇ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਨਰਿੰਦਰ ਸਿੰਘ ਕਪੂਰ ਜੀ ਦੇ ਵਿਚਾਰ ਦੇ ਨਾਲ। ਤੇ ਨਰਿੰਦਰ ਸਿੰਘ ਕਪੂਰ ਲਿਖਦੇ ਆ, ਕਹਿੰਦੇ, ਅਸੀਂ ਮਾਣ ਮੱਤੇ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਆਪਣੀ ਸਥਿਤੀ ਕਿਸੇ ਚੀਜ਼ ਜਾਂ ਕਿਸੇ ਵਿਅਕਤੀ ਨਾਲ ਕਿਸੇ ਵੀ ਕੀਮਤ ਤੇ ਕਿਸੇ ਵੀ ਹਾਲਤ ਵਿੱਚ ਵਟਾਉਣਾ ਨਹੀਂ ਚਾਹੁੰਦੇ। ਸੋ ਦੋਸਤੋ, ਇਹ ਸਨ ਨਰਿੰਦਰ ਸਿੰਘ ਕਪੂਰ ਜੀ ਦੇ ਵਿਚਾਰ ਕਿਤਾਬ ਕੱਲਿਆਂ ਦਾ ਕਾਫਲਾ ਵਿੱਚੋਂ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਮਾਰਾਂਗੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਝਾਤ, ਉੱਥੇ ਹੀ ਅੱਜ ਗੱਲਬਾਤ ਕਰਾਂਗੇ ਹੋਲੇ ਮਹੱਲੇ ਤੇ। ਤੇ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਬ੍ਰਿਸਬੇਨ ਤੋਂ। ਦੋਸਤੋ, ਸੁਣੋ ਇੱਕ ਗੀਤ ਤੇ ਮਿਲਦੇ ਹਾਂ ਗੀਤ ਤੋਂ ਬਾਅਦ। ਆਪ
ਦਾ ਨਾਮ ਪਰਾਂ ਨਾਮ ਜਾਗਣ ਨਾਮ ਵਿੱਚ ਸੌਣ ਨਾਮ ਆਤਸ਼ ਨਾਮ ਪਾਉਣ ਨਾਮ ਰਹਿੰਦਾ ਵਿੱਚ ਨਾਉਣ ਨਾਮ ਬੈਠਣ ਨਾਮ ਵਿੱਚ ਪਾਉਣ
ਗੋਲੀਬਾਰੀ ਕਰਨ ਵਾਲੇ ਨੂੰ ਉੱਥੇ ਮੌਕੇ ਤੇ ਹੀ ਮਾਰ ਦਿੱਤਾ ਤੇ ਨਸ਼ੇੜੀ ਦੱਸਿਆ ਜਾ ਰਿਹਾ ਹੈ, ਹਮਲਾਵਰ ਨਸ਼ੇੜੀ ਦੱਸਿਆ ਜਾ ਰਿਹਾ ਤੇ ਕਾਰਨ ਗੋਲੀਬਾਰੀ ਚ ਮਰੇ ਬੰਦਿਆਂ ਦੇ ਵਿੱਚ ਉਸਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ ਤੇ ਕਾਰਨ ਝਗੜਾ ਘਰੇਲੂ ਝਗੜਾ ਦੱਸਿਆ ਜਾ ਰਿਹਾ ਆ। ਸੋ ਉਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਕੈਲਗਰੀ ਦੀ, ਕੈਨੇਡਾ ਦੀ, ਤਾਂ ਕੈਲਗਰੀ ਦੇ ਵਿੱਚ ਨੰਬਰ ਪਲੇਟਾਂ ਦਾ ਚੋਰੀ ਹੋਣਾ ਬਹੁਤ ਆਮ ਹੁੰਦਾ ਜਾ ਰਿਹਾ ਆ ਤੇ ਉੱਥੋਂ ਦੀ ਪੁਲਿਸ ਨੇ ਵੀ ਲੋਕਾਂ ਨੂੰ ਅਵੇਅਰ ਹੋਣ ਲਈ ਅਪੀਲ ਕੀਤੀ ਆ ਕਿ ਪਿਛਲੇ ਕਈ ਚਿਰ ਤੋਂ ਡਰੱਗ ਮਾਫੀਆ ਦੀ ਗ੍ਰਿਫਤਾਰੀਆਂ ਦੇ ਵਿੱਚ ਨਕਲੀ ਨੰਬਰ ਪਲੇਟਾਂ, ਜਾਅਲੀ ਨੰਬਰ ਪਲੇਟਾਂ ਲਗਾ ਕੇ ਨਸ਼ੇ ਦੀ ਤਸਕਰੀ ਕਰ ਰਹੇ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਪੁਲਿਸ ਨੇ ਨਾਗਰਿਕਾਂ ਨੂੰ ਅਵੇਅਰ ਹੋਣ ਲਈ ਆਖਿਆ ਹੈ। ਸੋ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਪਾਕਿਸਤਾਨ ਦੀ, ਤਾਂ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵਿਧਾਇਕ ਨੇ ਹਿੰਦੂਆਂ ਬਾਰੇ ਵਿਵਾਦਿਤ ਬਿਆਨ ਦੇ ਦਿੱਤਾ ਆ ਤੇ ਪਾਕਿਸਤਾਨ ਦੇ ਜਿਹੜੇ ਸਰਹੱਦੀ ਸੂਬੇ ਖੈਬਰ ਪਖਤੂਨਖਵਾ ਦੇ ਵਿੱਚ ਇੱਕ PPP ਪਾਕਿਸਤਾਨ ਪੀਪਲ ਪਾਰਟੀ ਦੇ ਵਿਧਾਇਕ ਨੇ ਪੁਲਵਾਮਾ ਹਮਲੇ ਤੋਂ ਪਿੱਛੋਂ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਹਿੰਦੂ ਸਾਡੇ ਦੁਸ਼ਮਣ ਹਨ ਤੇ ਵਿਧਾਨ ਸਭਾ ਦੇ ਚੜ੍ਹ ਰਹੇ ਇਜਲਾਸ ਦੌਰਾਨ ਪਾਕਿਸਤਾਨ ਦੇ ਆਗੂ ਵਿਧਾਇਕ ਸ਼ੇਰ ਆਜ਼ਮ ਵਜ਼ੀਰ ਨੇ ਕਿਹਾ ਕਿ ਹਿੰਦੂ ਸਾਡੇ ਦੁਸ਼ਮਣ ਹਨ ਤੇ ਇਸ ਬਿਆਨ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਵਿਧਾਇਕ ਰਵੀ ਕੁਮਾਰ ਚਰਨਜੀਤ ਸਿੰਘ ਨੇ ਇਸਦੀ ਨਿੰਦਿਆ ਕੀਤੀ ਤੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ ਤੇ ਇਹਨਾਂ ਦੇ ਵਾਕਆਊਟ ਕਰਨ ਤੋਂ ਬਾਅਦ ਵਜ਼ੀਰ ਨੇ ਵਿਧਾਨ ਸਭਾ ਵਿੱਚ ਮਾਫ਼ੀ ਮੰਗਦੇ ਕਿਹਾ ਤੇ ਉਹਨਾਂ ਦੇ ਮੂੰਹੋਂ ਗਲਤ ਸ਼ਬਦ ਨਿਕਲ ਗਿਆ ਜਦਕਿ ਉਹ ਹਿੰਦੂ ਸ਼ਬਦ ਨਹੀਂ ਹਿੰਦੁਸਤਾਨ ਕਹਿਣਾ ਚਾਹੁੰਦੇ ਸਨ। ਫਿਰ ਬਾਕੀ ਮੈਂਬਰ ਅਸੈਂਬਲੀ ਵਿੱਚ ਵਾਪਸ ਲਿਆਂਦੇ ਗਏ। ਰਵੀ ਕੁਮਾਰ ਨੇ ਵਿਧਾਨ ਸਭਾ 'ਚ ਕਿਹਾ ਕਿ ਭਾਰਤ ਦਾ ਨਜ਼ਰੀਆ ਪਾਕਿਸਤਾਨ ਖਿਲਾਫ਼ ਠੀਕ ਨਹੀਂ, ਪਰੰਤੂ ਹਿੰਦੂ ਭਾਈਚਾਰੇ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ। ਸੋ ਦੋਸਤੋ, ਇਹ ਸਨ ਕੁਛ ਕੁ ਵਿਦੇਸ਼ ਦੀਆਂ ਖ਼ਬਰਾਂ ਤੇ ਹੁਣ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਉਪਰੰਤ ਆਪਾਂ ਸੁਣਾਂਗੇ ਖ਼ਬਰਾਂ ਪਰਮਿੰਦਰ ਸਿੰਘ ਪਾਪਾ ਟੋਏ ਤੋਂ। ਸੋ ਦੋਸਤੋ, ਇਸ ਤਰ੍ਹਾਂ ਬਣੇ ਰਹੋ ਹਰਮ ਰੇਡੀਓ ਦੇ ਨਾਲ, ਸੁਣਦੇ ਰਹੋ ਪ੍ਰੋਗਰਾਮ ਲਹਿਰਾਂ।
ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ, ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ, ਕਿੰਨੇ ਅਹਿਸਾਨ ਮੇਰੇ ਸਿਰ ਤੇ, ਸੋਚ ਸੋਚ ਅੱਖੋਂ ਹੰਝੂ ਚੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਸੱਚ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ, ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ, ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ, ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ, ਆਪਣੇ ਜੋ ਦਿਲਾਂ ਚ ਲੁਕੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚੰਦਰੇ ਗਰੀਬੀਆਂ ਦੇ ਦਿਨ ਸੀ, ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ, ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ, ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ, ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਗਿਆ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਹੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਚਿਤਾਏ ਭਾਵੇਂ ਲੱਖ ਹੋਣਗੇ ਤੇਰੇ ਜਾ ਸਹਾਰਾ ਨਹੀਂ ਪਾਲਦਾ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਹੈ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ ਬੜੀ ਬੇਫਿਕਰੀ ਨਾ ਸੌ ਗਿਆ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਵੀਰਵਾਰ 21 ਮਾਰਚ 2019 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚੇਤ ਮਹੀਨੇ ਦੀ 8 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਚਰਚਾ ਇਲੈਕਸ਼ਨ ਕਮਿਸ਼ਨ ਪੰਜਾਬ ਦੁਆਰਾ ਇੱਕ ਵੱਖਰੀ ਐਪਲੀਕੇਸ਼ਨ ਦੀ ਲਾਂਚਿੰਗ ਕੀਤੀ ਗਈ ਹੈ ਇਸ ਐਪ ਨੂੰ ਐਂਡਰਾਇਡ ਅਤੇ ਆਈਫੋਨ ਦੋਵਾਂ ਦੇ ਵਿੱਚ ਲੋਡ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਚੋਣ ਕਮਿਸ਼ਨ ਨੂੰ ਦਰਜ ਕਰਵਾਈ ਜਾ ਸਕਦੀ ਹੈ ਚੋਣ ਕਮਿਸ਼ਨ ਨੇ ਇਹ ਦਾਅਵਾ ਕੀਤਾ ਕਿ 100 ਮਿੰਟ ਦੇ ਵਿੱਚ ਇਸ ਉੱਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਮੁਤਾਬਕ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਯਾਦ ਰਹੇ ਭਾਰਤ ਭਰ ਦੇ ਵਿੱਚ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦੀ ਸਖ਼ਤੀ ਨੂੰ ਟੈਕਨੋਲੋਜੀ ਦੇ ਆਸਰੇ ਨਾਲ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਤੇ ਉੱਧਰ ਜੇਕਰ ਗੱਲ ਕਰੀਏ ਤੇ ਮੋਗਾ ਜ਼ਿਲ੍ਹੇ ਦੇ ਪੁਲਵਾਮਾ ਵਿਖੇ ਸ਼ਹੀਦ ਹੋਏ ਸਰਦਾਰ ਜੈਮਲ ਸਿੰਘ ਹੁਣਾਂ ਦੀ ਪਤਨੀ ਨੇ ਪੰਜਾਬ ਸਰਕਾਰ ਤੋਂ ਵਿੱਤੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਦਰਅਸਲ ਪੁਲਵਾਮਾ ਦੇ ਕਾਂਡ ਤੋਂ ਤੁਰੰਤ ਬਾਅਦ ਇਹ ਸਹਾਇਤਾ ਪਰਿਵਾਰ ਨੂੰ ਚਾਹੀਦੀ ਸੀ ਲੇਕਿਨ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਅਣਲੋੜੀਂਦੀ ਦੇਰੀ ਕਰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਕਾਫ਼ੀ ਨਾਰਾਜ਼ ਹੈ ਸੋ ਸ਼ਹੀਦ ਦੀ ਪਤਨੀ ਅਤੇ ਬੱਚੀ ਨੇ ਬੜੇ ਸੰਘਰਸ਼ ਤੋਂ ਬਾਅਦ ਜਦੋਂ ਹੁਣ ਆਪਣੇ ਦਿਨਾਂ ਉੱਤੇ ਜ਼ਿੰਦਗੀ ਨੂੰ ਵਾਪਸ ਪਰਤਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਪਤਨੀ ਨੇ ਸਰਕਾਰ ਦੇ 12 ਲੱਖ ਲੈਣ ਤੋਂ ਕੋਰੀ ਨਾ ਕਰ ਦਿੱਤੀ ਹੈ ਤੇ ਨਾਲ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਚੋਣਾਂ ਦਾ ਬੁਖਾਰ ਕਾਫ਼ੀ ਜ਼ਿਆਦਾ ਹਾਵੀ ਹੋ ਚੁੱਕਾ ਹੈ ਤੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਦੀ ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕ੍ਰਿਕਟਰ ਹਰਭਜਨ ਭੱਜੀ ਜਾਂ ਫਿਰ ਸੰਨੀ ਦਿਓਲ ਵੀ ਉਮੀਦਵਾਰ ਦੇ ਤੌਰ ਦੇ ਉੱਤੇ ਨਜ਼ਰ ਆ ਸਕਦੇ ਨੇ ਬੀਜੇਪੀ ਵੱਲੋਂ ਖਾਸ ਤੌਰ 'ਤੇ ਇਸ ਗੱਲ ਦੇ ਲਈ ਜੋੜ ਤੋੜ ਜਾਰੀ ਨੇ ਤੇ ਜੇਕਰ ਕਾਂਗਰਸ ਦੀ ਗੱਲ ਕਰੀਏ ਤੇ ਉਹਨਾਂ ਨੇ ਹਾਲਾਂਕਿ ਆਪਣੇ ਪੱਤੇ ਨਹੀਂ ਖੋਲ੍ਹੇ ਲੇਕਿਨ ਚੰਡੀਗੜ੍ਹ ਤੋਂ ਕਾਫ਼ੀ ਜ਼ਿਆਦਾ ਹਰਮਨ ਪਿਆਰੇ ਨੇਤਾ ਦੇ ਤੌਰ 'ਤੇ ਜਾਣੇ ਜਾਂਦੇ ਪਵਨ ਬਾਂਸਲ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਜਦੋਂ ਕਿ ਬਠਿੰਡਾ ਤੋਂ ਕਾਂਗਰਸ ਵੱਲੋਂ ਨਵਜੋਤ ਸਿੱਧੂ ਦੀ ਪਤਨੀ ਬੀਬਾ ਨਵਜੋਤ ਕੌਰ ਸਿੱਧੂ ਉਮੀਦਵਾਰ ਹੋ ਸਕਦੇ ਨੇ ਭਾਵੇਂ ਕਿ ਨਵਜੋਤ ਕੌਰ ਸਿੱਧੂ ਨੇ ਇਸ ਗੱਲ ਨੂੰ ਗੋਲਮੋਲ ਕਰ ਦਿੱਤਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਹੋਣਗੇ ਜ਼ਿਕਰਯੋਗ ਹੈ ਕਿ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਨਾਲ ਨਾਲ ਯੂਨੀਅਨ ਟੈਰੀਟਰੀ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਤੌਰ 'ਤੇ ਚੰਡੀਗੜ੍ਹ ਦੇ ਵਿੱਚ ਵੀ ਉਸੇ ਹੀ ਦਿਨ 19 ਮਈ ਨੂੰ ਲੋਕ ਸਭਾ ਦੀ ਚੋਣ ਮੁਨਾਕਦ ਹੋਵੇਗੀ ਅਤੇ ਨਾਲ ਨਾਲ ਜੇਕਰ ਗੱਲ ਕਰੀਏ ਚੰਡੀਗੜ੍ਹ ਏਅਰਪੋਰਟ ਦੀ ਤਾਂ ਤੁਹਾਨੂੰ ਚੇਤਾ ਹੋਣਾ ਹੈ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਉੱਤੇ ਸਰਕਾਰ ਦੀ ਖਿਚਾਈ ਹੋਈ ਸੀ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇਸ ਦੇ ਪ੍ਰਤੀ ਸੂਚਨਾ ਦਿੰਦੇ ਹੋਏ ਗੱਲ ਦਰਜ ਕਰਵਾਈ ਹੈ ਕਿ ਚੰਡੀਗੜ੍ਹ ਏਅਰਪੋਰਟ 24/7 ਯਾਨੀ ਕਿ ਸਾਲ ਦੇ 12 ਮਹੀਨੇ 7 ਦਿਨ ਓਪਰੇਸ਼ਨਲ ਹੋ ਜਾਵੇਗਾ ਜਿਸ ਦੀ ਕਿ ਮਿਤੀ 10 ਅਪ੍ਰੈਲ ਮਿਥੀ ਗਈ ਹੈ ਯਾਦ ਰਹੇ ਪੰਜਾਬ ਸਰਕਾਰ ਇਸ ਗੱਲ ਦੇ ਲਈ ਵਚਨਬੱਧ ਹੈ ਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਨੂੰ ਹੀ ਅੰਤਰਰਾਸ਼ਟਰੀ ਉਡਾਣਾਂ ਦੇ ਲਈ ਹਰਮਨ ਪਿਆਰਤਾ ਮਿਲ ਜਾਏ ਸੱਭਿਆਚਾਰ ਖੇਤਰ ਦੀ ਗੱਲ ਕਰਦੇ ਹਾਂ ਤੇ ਕੇਸਰੀ ਇੱਕ ਅਜਿਹੀ ਫਿਲਮ ਹੈ ਜਿਸ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ ਅਤੇ ਇਹ ਫਿਲਮ ਜਿਹੜੀ ਹੈ ਬਹੁਤ ਜਲਦ ਸੁਨਹਿਰੀ ਪਰਦੇ ਦਾ ਸ਼ਿੰਗਾਰ ਹੋਵੇਗੀ ਇਸ ਦੇ ਵਿੱਚ ਭਾਵੇਂ ਕਿ ਮੁੱਖ ਭੂਮਿਕਾਵਾਂ ਦੇ ਵਿੱਚ ਪੰਜਾਬੀ ਪੁੱਤਰ ਅਕਸ਼ੇ ਕੁਮਾਰ ਅਤੇ ਪਰਨੀਤੀ ਚੋਪੜਾ ਹੋਰੀ ਨਜ਼ਰ ਆਉਣਗੇ ਲੇਕਿਨ 21 ਸਿੱਖ ਫੌਜੀਆਂ ਦੀ ਦਲੇਰੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਸ ਫਿਲਮ ਦੇ ਦੌਰਾਨ ਜਿੱਥੇ 36ਵੀਂ ਸਿੱਖ ਰੈਜੀਮੈਂਟ ਬ੍ਰਿਟਿਸ਼ ਰਾਜ ਦੇ ਦੌਰਾਨ ਉਸ ਨੂੰ ਰੀਪ੍ਰਜੈਂਟ ਕੀਤਾ ਜਾਵੇਗਾ ਯਾਦ ਰਹੇ ਇਸ ਲੜਾਈ ਦੇ ਵਿੱਚ 10,000 ਦੇ ਕਰੀਬ ਪਸ਼ਤੂਨ ਅਤੇ 21 ਸਿੰਘਾਂ ਨੂੰ ਲੋਹਾ ਲੈਂਦੇ ਦਿਖਾਇਆ ਗਿਆ ਇਹਨਾਂ 21 ਸਿੰਘਾਂ ਦੇ ਵਿੱਚੋਂ 4 ਜਿਹੜੇ ਅਦਾਕਾਰ ਨੇ ਉਹਨਾਂ ਦਾ ਸੰਬੰਧ ਪੰਜਾਬ ਦੇ ਨਾਲ ਹੈ ਜਿਨ੍ਹਾਂ ਦੇ ਨਾਮ ਕਰਮਵਾਰ ਵਿਵੇਕ ਸੈਣੀ ਪਾਲੀ ਸੰਧੂ ਵੰਸ਼ ਭਾਰਦਵਾਜ ਅਤੇ ਹੈਰੀ ਸਿੰਘ ਬਰਾੜ ਦੱਸੇ ਜਾਂਦੇ ਨੇ। ਇਸ ਨਾਲ ਬਹੁਤ ਸਾਰੀ ਦੁਨੀਆ ਦੀ ਨਜ਼ਰ ਇਸ ਫਿਲਮ ਦੇ ਵਿੱਚ ਅਟਕੀ ਹੋਈ ਹੈ ਅਤੇ ਦੂਜੇ ਪਾਸੇ ਪੰਜਾਬੀ ਫਿਲਮਾਂ ਦੇ ਵਿੱਚ 5 ਅਪ੍ਰੈਲ ਨੂੰ 11ਵੇਂ ਫਿਲਮ ਜਿਹੜੀ ਹੈ ਉਹ ਵੀ ਰਿਲੀਜ਼ ਹੋਣ ਦੀ ਤਿਆਰੀ ਦੇ ਵਿੱਚ ਹੈ। ਅਤੇ ਸ਼ਾਇਰੀ ਦੀ ਗੱਲ ਕਰੀਏ, ਨਜ਼ੀਰ ਕੈਸਰ ਸਾਹਿਬ ਦਾ ਖਿਆਲ ਹੈ ਲੇਕਿਨ ਵਾਇਆ ਹਰਜੋਤ ਸਿੰਘ ਸਾਡੇ ਕੋਲ ਪਹੁੰਚਿਆ। ਉਹ ਲਿਖਦੇ ਨੇ, ਮੈਥੋਂ ਰੱਬ ਇਬਾਦਤ ਮੰਗੇ, ਰੱਬ ਤੋਂ ਰਹਿਮਤ ਮੰਗਾਂ ਮੈਂ। ਮੈਥੋਂ ਰੱਬ ਇਬਾਦਤ ਮੰਗੇ, ਰੱਬ ਤੋਂ ਰਹਿਮਤ ਮੰਗਾਂ ਮੈਂ, ਦੋਹਾਂ ਦੇ ਹੱਥ ਵਿੱਚ ਕਾਸਾ, ਕਿਹੜੇ ਪਾਸਿਓਂ ਲੰਘਾਂ ਮੈਂ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਜੀ ਦੋਸਤੋ, ਇਹ ਸਨ ਕੁਛ ਖਬਰਾਂ ਪਰਮਿੰਦਰ ਸਿੰਘ ਪਾਪਾ ਟੋਏ ਵਾਲਿਆਂ ਵੱਲੋਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਖਬਰਾਂ ਸਾਂਝੀਆਂ ਕਰਨ ਦੇ ਲਈ। ਸੋ ਹੁਣ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ। ਸੋ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਵੀਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸੋ ਸਭ ਤੋਂ ਪਹਿਲਾਂ ਤਾਂ ਆਪ ਜੀ ਨੂੰ ਹੋਲਾ ਮਹੱਲਾ ਦੀਆਂ ਲੱਖ ਲੱਖ ਵਧਾਈਆਂ ਜੀ।
ਹਾਂਜੀ, ਸਭ ਨੂੰ ਵੀ ਅਤੇ ਸਾਰੇ ਹੀ ਹਰਮਨ ਰੋਡੀਆ ਰੇਡੀਓ ਦੇ ਸਰੋਤਿਆਂ ਨੂੰ ਹੋਲਾ ਮਹੱਲਾ ਦੀਆਂ ਬਹੁਤ ਬਹੁਤ ਮੁਬਾਰਕਾਂ। ਹੋਰ ਸੁਣਾਓ ਜੀ ਤੁਸੀਂ, ਕੀ ਹਾਲ ਚਾਲ ਚੱਲ ਰਹੇ ਨੇ ਪੰਜਾਬ ਦੇ ਔਰ ਤੁਹਾਡੇ?
ਬਹੁਤ ਵਧੀਆ ਜੀ, ਪਿਛਲੇ 3 ਦਿਨਾਂ ਤੋਂ ਸੰਗਤਾਂ ਅਨੰਦਪੁਰ ਸਾਹਿਬ ਵੱਲ ਜਾ ਰਹੀਆਂ ਨੇ। ਸੋ ਸਾਡੇ ਪਿੰਡ ਵੀ ਲੰਗਰ ਲਗਾਇਆ ਜਾਂਦਾ ਹੈ, ਛੋਲੇ ਪੂਰੀਆਂ ਦਾ ਲੰਗਰ ਲਗਾਇਆ ਜਾਂਦਾ ਸੰਗਤਾਂ ਦੇ ਲਈ। ਸੋ ਅਖੰਡ ਪਾਠ ਚੱਲ ਰਹੇ ਨੇ, ਇਹਨਾਂ ਦੇ ਅੱਜ ਭੋਗ ਪੈਣਗੇ। ਤੇ ਜਾਣੀ ਕਿ ਜਿਹੜਾ ਇਕੱਠ ਜਿਹੜੀ ਸੰਗਤਾਂ ਜਾਂਦੀਆਂ ਉਹ ਦੇਖਿਆ ਹੀ ਬਣਦਾ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ, ਟਰਾਲੀਆਂ, ਟਰੱਕ, ਗੱਡੀਆਂ ਤੇ ਅਣਗਿਣਤ ਮੋਟਰਸਾਈਕਲਾਂ ਤੇ ਸੰਗਤਾਂ ਅਨੰਦਪੁਰ ਸਾਹਿਬ ਵੱਲ ਜਾ ਰਹੀਆਂ ਨੇ। ਸੋ ਪਿਛਲੇ 2 ਦਿਨਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਹੈ। ਸੋ ਤੁਸੀਂ ਆਪੇ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਮਾਹੌਲ ਹੋਏਗਾ। ਸੋ ਪਿਛਲੇ 2 ਦਿਨਾਂ ਤੋਂ ਉੱਥੇ ਹੀ ਸੇਵਾ ਕਰ ਰਹੇ ਹਾਂ, ਸੋ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ। ਤੁਸੀਂ ਦੱਸੋ ਤੁਹਾਡਾ ਕਿਵੇਂ ਚੱਲ ਰਿਹਾ ਜੀ ਬ੍ਰਿਸਬੇਨ ਦੇ ਵਿੱਚ?
ਹਾਂਜੀ, ਬ੍ਰਿਸਬੇਨ ਦੇ ਵਿੱਚ ਜੀ ਤੁਹਾਨੂੰ ਹੁਣ ਬਾਹਰਲੇ ਦੇਸ਼ਾਂ ਦਾ ਪਤਾ ਹੀ, ਘਰ ਤੋਂ ਕੰਮ ਤੇ ਕੰਮ ਤੋਂ ਘਰ, ਹੋਰ ਬਸ ਕੋਈ ਜੇ ਸੰਪਰਕ ਹੁੰਦਾ ਬਾਹਰਲੀ ਦੁਨੀਆਂ ਨਾਲ ਤੇ ਸੋਸ਼ਲ ਮੀਡੀਆ ਹੈ ਜਾਂ ਫੇਸਬੁੱਕ ਹੈ ਤੇ ਜਾਂ ਹੋਰ ਕੁਛ ਹੈਗੇ ਨੇ, ਜਾਂ ਕੁਛ ਅਖਬਾਰ ਪੜ੍ਹ ਲਏ ਜਾਂ ਕਿਤਾਬਾਂ ਪੜ੍ਹ ਲਏ, ਆਹ ਕੁਛ ਹੈ ਜੀ ਇੱਥੇ ਤਾਂ। ਤਾਂ ਜੀ ਮੈਂ ਕਹਿੰਦਾ ਕਿ ਆਪਣਾ ਜ਼ਰੂਰੀ ਹੈ ਕਿ ਆਪਾਂ ਹੋਲਾ ਮਹੱਲਾ ਦੇ ਬਾਰੇ 'ਚ ਗੱਲ ਕਰੀਏ, ਚਾਹੇ ਹੋ ਸਕਦਾ ਹੈ ਕਿ ਕਈ ਸਰੋਤਿਆਂ ਨੂੰ ਪਤਾ ਹੋਵੇ ਇਸ ਇਤਿਹਾਸ ਦਾ। ਤੇ ਨਹੀਂ, ਆਪਾਂ ਪਹਿਲਾਂ ਹੋਲੀ ਦੀ ਗੱਲ ਕਰਾਂਗੇ ਕਿ ਹੋਲੀ ਵੀ ਲੰਘ ਕੇ ਗਈ ਆ। ਤਾਂ ਹੋਲੀ ਦੇ ਮੁਕਾਬਲੇ ਜਿਹੜਾ ਤਿਉਹਾਰ ਹੋਲਾ ਮਹੱਲਾ ਕਿਉਂ ਸ਼ੁਰੂ ਕੀਤਾ ਸਾਹਿਬੇ ਕਮਾਲ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਤਾਂ ਪਹਿਲਾਂ ਹੋਲੀ ਦਾ ਪਿਛੋਕੜਾ ਜਿਹੜਾ ਉਹ ਗਿਆਨੀ ਗਰਜਾ ਸਿੰਘ ਜੀ ਦੀ ਇਤਿਹਾਸਕ ਖੋਜ ਇੱਕ ਕਿਤਾਬ ਆਈ ਹੈ, ਤਾਂ ਉਹ ਹੋਲੀ ਦਾ ਜਿਹੜਾ ਪਿਛੋਕੜ ਆ ਉਹ ਲਿਖਦੇ ਨੇ ਕਿ ਹੋਲੀ ਦੇ ਤਿਉਹਾਰ ਦਾ ਪਿਛੋਕੜ ਬਹੁਤ ਚੰਗਾ ਹੈ, ਪੁਰਾਣਾ ਤਿਉਹਾਰ ਹੋਣ ਕਰਕੇ ਇਸ ਵਿੱਚ ਕਈ ਤਰੁੱਟੀਆਂ ਆ ਗਈਆਂ ਹਨ। ਪ੍ਰਹਿਲਾਦ ਭਗਤ ਦੀ ਆਸਤਿਕਤਾ, ਦ੍ਰਿੜ ਵਿਸ਼ਵਾਸ ਤੇ ਸਿਦਕ ਨੂੰ ਤਾਂ ਅੱਜ ਕੋਈ ਨਹੀਂ ਜਾਣਦਾ, ਮੇਰਾ ਗੰਦ ਘੋਲਣ ਤੇ ਗੰਦ ਬਕਣ ਨੂੰ ਹੀ ਹੋਲੀ ਸਮਝ ਲਿੱਤਾ ਗਿਆ ਹੈ। ਜਦ ਕਿਸੇ ਤਿਉਹਾਰ ਜਾਂ ਦਿਨ ਤਿਉਹਾਰ ਦੀ ਅਸਲੀ ਮਹੱਤਤਾ ਕਾਇਮ ਨਾ ਰਹੇ ਤਾਂ ਉਹ ਰਸਮੀ ਤੇ ਨਿਰਜੀਵ ਬਣ ਜਾਂਦਾ ਹੈ। ਗੁਰੂ ਸਾਹਿਬਾਂ ਨੇ ਸਾਡੇ ਕੌਮੀ ਜੀਵਨ ਨੂੰ ਹਰ ਪਹਿਲੂ ਤੋਂ ਸਿੱਖਿਆਦਾਇਕ ਤੇ ਰਸ ਭਰਪੂਰ ਬਣਾਉਣ ਦਾ ਯਤਨ ਕੀਤਾ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੱਸਿਆ, ਆਜ ਹਮਾਰੇ ਤਨੇ ਖਾਗ ਪ੍ਰਭ ਸੰਗੀ ਮਿਲ ਖਿਲਣ ਲਾਗ, ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਭਾਵ ਹੋਲੀ ਖੁਸ਼ੀਆਂ ਵਿੱਚ ਮਨਾਓ, ਹੱਸੋ ਖੇਡੋ, ਸੰਗੀਤ ਲਲਿਤ ਕਲਾ ਵਰਤੋ, ਪਰ ਸਾਧ ਸੰਗਤ ਵਿੱਚ ਸੇਵਾ ਕਰਕੇ, ਕਿਉਂਕਿ ਇਸ ਤਰ੍ਹਾਂ ਆਚਰਣ ਪਵਿੱਤਰ ਬਣਦਾ ਹੈ। ਸਤਿਗੁਰਾਂ ਨੇ ਤਾਂਹੀਓ ਭਜਨ ਸਿਮਰਨ ਸਤਸੰਗ ਤੇ ਸੇਵਾ ਵਿੱਚ ਲੱਗ ਕੇ ਹੋਲੀ ਮਨਾਉਣ ਦਾ ਉਪਦੇਸ਼ ਕੀਤਾ। ਤਾਂ ਇਹ ਗਿਆਨੀ ਗਰਜਾ ਸਿੰਘ ਜੀ ਦੇ ਜਿਹੜੇ ਵਿਚਾਰ ਸੀਗੇ ਹੋਲੀ ਦੇ ਬਾਬਤ, ਜੋ ਉਹਨਾਂ ਨੇ ਦੱਸਿਆ ਗੁਰਬਾਣੀ ਦੇ ਵਿੱਚੋਂ ਪੰਕਤੀ ਦੀ ਉਦਾਹਰਣ ਦੇ ਕੇ। ਤੇ ਜੇ ਹੋਲਾ ਮਹੱਲਾ ਦੀ ਅਸੀਂ ਗੱਲ ਕਰੀਏ ਜੀ, ਤਾਂ ਹੋਲਾ ਮਹੱਲੇ ਦਾ ਮੋਢਾ ਜਿਹੜਾ ਉਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਬਿਕਰਮੀ ਸੰਮਤ 1753 ਤੇ ਸੰਨ 1701 ਈਸਵੀ ਚੇਤ ਦੀ 1 ਤਰੀਕ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਉੱਪਰ ਕੀਤਾ ਸੀ। ਹੋਲਾ ਸ਼ਬਦ ਦਾ ਜਿਹੜਾ ਅਰਥ ਹੈ ਜੀ, ਉਹ ਅਰਬੀ ਭਾਸ਼ਾ ਦੇ ਸ਼ਬਦ ਹੋਲ ਤੋਂ ਬਣਿਆ, ਜਿਸ ਦਾ ਅਰਥ ਹੈ ਭਲੇ ਕੰਮਾਂ ਲਈ ਜੂਝਣਾ, ਪੀਸ ਕਲੀ ਤੇ ਧਰ ਕੇ ਲੜਨਾ। ਤੇ ਮਹੱਲਾ ਸ਼ਬਦ ਦੇ ਅਰਥ ਹਨ ਉਹ ਅਸਥਾਨ ਜਿੱਥੇ ਫਤਿਹ ਪ੍ਰਾਪਤ ਕਰਨ ਤੋਂ ਬਾਅਦ ਟਿਕਾਣਾ ਕੀਤਾ ਗਿਆ ਹੋਵੇ। ਹੋਲਾ ਮਹੱਲਾ ਸ਼ੁਰੂ ਕਰਨ ਦਾ ਜੋ ਮਕਸਦ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਕਿ ਉਹ ਸਿੱਖਾਂ ਨੂੰ ਅਨਿਆਂ ਅਤੇ ਜ਼ੁਲਮ ਉੱਤੇ ਸੱਚ ਅਤੇ ਇਨਸਾਫ ਦੀ ਜਿੱਤ ਦ੍ਰਿੜ ਕਰਵਾਉਣ ਦਾ ਸੀ। ਇੱਕ ਹੋਲੇ ਮਹੱਲੇ ਬਾਰੇ ਹੋਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਬਹੁਤ ਵਧੀਆ ਲਿਖਦੇ ਨੇ। ਉਹ ਕਹਿੰਦੇ ਨੇ ਕਿ ਹੋਲਾ ਮਹੱਲਾ ਸ਼ੁਰੂ ਕਰਨ ਪਿੱਛੇ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਸੋਚ ਵੀ ਹੋ ਸਕਦੀ ਹੈ ਕਿ ਜਦੋਂ ਉਦੋਂ ਹੋਲੀ ਮਨਾਈ ਜਾਂਦੀ, ਜਿਸ ਤਰ੍ਹਾਂ ਮੈਂ ਹੁਣੇ ਗਿਆਨੀ ਗਰਜਾ ਸਿੰਘ ਜੀ ਦੀ ਉਦਾਹਰਣ ਦੇ ਕੇ ਗਿਆ ਕਿ ਪੁਰਾਣਾ ਤਿਉਹਾਰ ਹੋਣ ਕਰਕੇ ਇਸ ਵਿੱਚ ਕਈ ਤਰੁੱਟੀਆਂ ਆ ਗਈਆਂ ਸਨ, ਤਾਂ ਪ੍ਰਹਿਲਾਦ ਭਗਤ ਦਾ ਜੋ ਮਾਰਗ ਸੀ, ਭਗਤੀ ਦਾ ਮਾਰਗ ਜਾਂ ਅਸ ਦ੍ਰਿੜ ਵਿਸ਼ਵਾਸ ਦਾ ਉਸਦੇ ਸਿਦਕ ਦਾ ਸੀ, ਉਸ ਤੋਂ ਲੋਕ ਭੱਜ ਕੇ ਗਏ ਸਨ। ਹੁਣ ਉਹ ਹੋਲੀ ਜਿਹੜੀ ਮਨਾਈ ਜਾਂਦੀ ਸੀ ਉਹ ਇੱਕ ਪ੍ਰਹਿਲਾਦ ਭਗਤ ਦੇ ਸ਼ਾਇਦ ਰਿਸ਼ਤੇ ਦੇ ਵਿੱਚੋਂ ਸੀ, ਕੋਈ ਭੂਆ ਸ਼ਾਇਦ ਲੱਗਦੀ ਸੀ ਆਪਣਾ ਹੋਲਿਕਾ, ਕਿ ਜਿਹੜੀ ਪ੍ਰਹਿਲਾਦ ਭਗਤ ਨੂੰ ਅੱਗ ਦੇ ਵਿੱਚ ਲੈ ਕੇ ਬਹਿ ਗਈ ਸੀ ਤੇ ਹੋਲਿਕਾ ਜਿਹੜੀ ਸੜ ਗਈ ਸੀ। ਕੁਛ ਲੋਕ ਉਹਨੂੰ ਲਿਜਾ ਕੇ ਲੋਹੜੀ ਨਾਲ ਵੀ ਜੋੜ ਦਿੰਦੇ ਆ, ਕੁਛ ਹੋਲੀ ਨਾਲ ਵੀ, ਕਿ ਹੋਲੀ ਮਨਾਈ ਜਾਂਦੀ ਹੈ ਉਹਦੇ ਤੋਂ ਲੈ ਕੇ। ਤਾਂ ਹੋਲਿਕਾ ਸਾਹਿਬੇ ਕਮਾਲ ਦੇ ਮਨ ਦੇ ਵਿੱਚ ਇਹ ਵੀ ਆਇਆ ਹੋਵੇਗਾ ਕਿ ਸ਼ਾਇਦ ਇਹ ਇੱਕ ਨਾਰੀ ਦਾ ਅਪਮਾਨ ਹੈ, ਕਿ ਜਦੋਂ ਸਾਰੇ ਯਾਦ ਕਰਦੇ ਸੀ ਉਸ ਵਕਤ ਇਸ ਤਿਉਹਾਰ ਨੂੰ, ਤਾਂ ਹੋਲਿਕਾ ਨੂੰ ਜਾਂ ਇੱਕ ਔਰਤ ਨੂੰ ਬੁਰਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਤਾਂ ਇਸ ਦੇ ਪਿੱਛੇ ਕਈ ਮਕਸਦ ਹੋ ਸਕਦੇ ਨੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਕਹਿਣਾ। ਤਾਂ ਹੋਰ ਆਪਾਂ ਹੋਲਾ ਮਹੱਲਾ ਬਾਰੇ ਥੋੜਾ ਜਿਹਾ ਡਿਟੇਲ ਚ ਪੜਾਂਗੇ। ਤਾਂ ਇਹ ਵੀ ਗਿਆਨੀ ਗਰਜਾ ਸਿੰਘ ਜੀ ਦੀ ਸੋਚ ਹੈ ਸਾਰੀ ਜਿਹੜੀ ਇਸ ਦੇ ਵਿੱਚ ਲਿਖੀ ਹੋਈ ਹੈ, ਤਾਂ ਮੈਂ ਥੋੜੀ ਥੋੜੀ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ।
ਜੀ ਜ਼ਰੂਰ
ਜੀ। ਕਹਿੰਦੇ ਕਿ ਸ੍ਰੀ ਕਲਗੀਧਰ ਜੀ ਨੇ ਸੀਸ ਭੇਟ ਕੌਤਕ ਤੋਂ ਉਪਰੰਤ 1756 ਬਿਕਰਮੀ ਸੋਰੀ 1757 ਬਿਕਰਮੀ ਦੀਆਂ ਹੋਲੀਆਂ ਨੂੰ ਇਸਤਰੀ ਲਿੰਗ ਲਿੰਗ ਤੋਂ ਪਲਿੰਗ ਰੂਪ ਵਿੱਚ ਬਦਲ ਕੇ ਇਸ ਦੀਆਂ ਤਰੁੱਟੀਆਂ ਨੂੰ ਦੱਸਿਆ। ਹੁਣ ਜੀ ਪ੍ਰਾਚੀਨ 100 ਸਾਖੀ ਦੇ ਵਿੱਚ ਵੀ ਇਸ ਦੀ ਉਦਾਹਰਣ ਦਿੱਤੀ ਗਈ ਹੈ ਕਿ ਐਸੀ ਹੋਲੀ ਜਿਸ ਵਿੱਚ ਦੁਰਬਚਨ ਤੇ ਭਲਿਆਂ ਨੂੰ ਕਲਪਾਉਣ ਵਾਲੇ ਤੇ ਵਿਕਾਰੀਆਂ ਦੇ ਵਿਕਾਰ ਨੂੰ ਵਧਾਉਣ ਵਾਲੇ ਮਾੜੇ ਕਰਮ ਹੁੰਦੇ ਸਨ, ਉਸਦੇ ਮਨਾਉਣ ਦੀ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਮਨਾਹੀ ਕੀਤੀ, ਪਰ ਇਹ ਉਤਸ਼ਾਹ ਜਨਕ ਗੁਰਬਾਣੀ ਦੇ ਕੀਰਤਨ ਨਾਲ ਮਿਲਿਆ। ਜੋ ਵਿਛੜੇ ਸਤਸੰਗੀਆਂ ਦੇ ਮੇਲੇ ਕਰਵਾਉਣ ਵਾਲਾ ਅਦਭੁਤ ਅਦਭੁਤ ਹੋਲਾ ਅਤੇ ਬੀਰਸੀ ਮਹੱਲਾ ਹੈ, ਸ੍ਰੀ ਦਸ਼ਮੇਸ਼ ਜੀ ਨੇ ਪ੍ਰਗਟ ਕੀਤਾ। ਇਸਦਾ ਇਤਿਹਾਸਿਕ ਸਬੂਤ ਆ ਜਿਹੜਾ ਉਹ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਰਚਨਾਵਾਂ ਦੇ ਵਿੱਚ ਵੀ ਮਿਲਦਾ ਹੈ। ਭਾਈ ਨੰਦ ਲਾਲ ਸਾਹਿਬ ਦੀ ਜਿਹੜੀ ਅੱਖੀ ਜੁੱਠੀ ਉਗਾਹੀ ਦੀ ਸਾਖ ਭਾਈ ਸਰੂਪ ਦਾਸ ਭਰਦੇ ਨੇ। ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਹੋਲਾ ਮਹੱਲਾ ਸਾਡੇ ਵਿੱਚ ਵੀਰ ਰਸ, ਚੜ੍ਹਦੀ ਕਲਾ, ਉਤਸ਼ਾਹ, ਧਰਮ ਅਤੇ ਦੇਸ਼ ਦੀ ਰੱਖਿਆ ਲਈ ਜਜ਼ਬਾ ਪੈਦਾ ਕਰਨ ਲਈ ਸੀ। ਅਨੰਦਪੁਰੀ ਹੋਲੇ ਮਹੱਲੇ ਦੀ ਸ਼ਾਨ ਆਪ ਦੀ ਹੀ ਹੈ ਤੇ ਹੋਰਾਂ ਦੀਵਾਨਾਂ ਤੋਂ ਵਿਲੱਖਣ ਹੈ। ਅਨੰਦਪੁਰ ਦਾ ਹੋਲਾ ਜਗਤ ਪ੍ਰਸਿੱਧ ਹੈ, ਜਿਸ ਨੂੰ ਦੇਖ ਕੇ ਦਸ਼ਮੇਸ਼ ਪਿਤਾ ਦੀ ਯਾਦ ਉਤਾਜ਼ਾ ਹੋ ਜਾਂਦੀ ਹੈ। ਕਿਲ੍ਹਾ ਆਨੰਦਗੜ੍ਹ ਤੋਂ ਨਿਕਲ ਕੇ ਜਿਸ ਸਥਾਨ ਤੇ ਪਹੁੰਚ ਗੁਰੂ ਜੀ ਨੇ ਹੋਲਾ ਮਹੱਲਾ ਦੀ ਰੀਤ ਨੂੰ ਚਲਾਇਆ ਸੀ, ਇਹ ਥਾਂ ਅਨੰਦਪੁਰ ਤੋਂ 125 ਮੀਲ ਅਗਮਪੁਰ ਦੀ ਤਰਫ ਮਾਤਾ ਜੀਤੋ ਜੀਰੇ ਅੰਗੀਠੇ ਤੋਂ ਨਜ਼ਦੀਕ ਗੁਰਦੁਆਰਾ ਹੋਲਗੜ੍ਹ ਦੇ ਨਾਮ ਤੋਂ ਪ੍ਰਸਿੱਧ ਹੈ। ਇਹ ਘਟਨਾ ਚੇਤਰਵਧੀ ਏਕਮ ਸੰਮਤ 1757 ਦੀ ਹੈ, ਜਿਸ ਨੂੰ ਅੱਜ 262 ਵਰੇ ਹੋ ਚੁੱਕੇ ਹਨ। ਬਾਬਾ ਸਰੂਪਦਾਸ ਜੀ ਨੇ ਵੀ ਉਸ ਸਮੇਂ ਦਾ ਇੱਕ ਬਹੁਤ ਹੀ ਸੁਹਾਵਣਾ ਨਕਸ਼ਾ ਖਿੱਚਿਆ। ਇਸ ਪੁਰਾਣੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹਰ ਸਾਲ ਇੱਕ ਵਧੀ ਏਕਮ ਨੂੰ ਕਿਲ੍ਹਾ ਆਨੰਦਗੜ੍ਹ ਤੋਂ ਮਹੱਲਾ ਨਿਕਲਦਾ ਹੈ। ਮਹੱਲਾ ਚੜ੍ਹਨ ਸਮੇਂ ਤੋਂ ਪਹਿਲਾਂ ਅਰਦਾਸ ਦੀ ਸਮਾਪਤੀ ਉਪਰੰਤ ਸਾਰੇ ਸ਼ਬਦ ਪੜ੍ਹਦੇ ਹਨ। ਚੜ੍ਹਦਾ ਹੋਇਆ ਬੋਲਿਆ ਮਹਾਰਾਜ ਜੀ ਚੜ੍ਹਦਾ, ਪੈਜ ਰੱਖੀ ਆਪ ਨੇ ਨਾਮ ਦੀ ਜੀ ਚੜ੍ਹਦਾ, ਹਰ ਜੋਗ ਜਗ ਭਗਤ ਤੋਂ ਪਾਇਆ। ਇਸ ਸ਼ਬਦ ਦੇ ਪੜ੍ਹਨ ਤੋਂ ਭਾਵ ਸਪਸ਼ਟ ਹੈ ਕਿ ਗੁਰੂ ਸਾਹਿਬ ਇਸ ਤਿਉਹਾਰ ਦੀ ਅਸਲੀਅਤ ਨੂੰ ਦੱਸ ਕੇ ਹੋਲਾ ਖੇਡਣ ਵਾਲਿਆਂ ਦਾ ਧਿਆਨ ਪ੍ਰਹਿਲਾਦ ਦੀ ਆਸਤਿਕਤਾ, ਦ੍ਰਿੜ ਵਿਸ਼ਵਾਸ ਤੇ ਸਿਦਕ ਵੱਲ ਲੈ ਜਾਣਦਾ ਸੀ। ਦੂਸਰਾ ਸ਼ਬਦ ਵੀਰ ਰਸ ਵਿੱਚ ਮੱਤੇ ਹੋਏ ਸਿੰਘ ਬੜੀ ਉੱਚੀ ਧਿਆਨ ਨਾਲ ਪੜ੍ਹਦੇ ਹਨ। ਹੋਲਾ ਖੇਡਣਗੇ ਖੇਡਣਗੇ ਕੇਸਾ ਧਾਰੀ, ਹੋਲਾ ਖੇਡਣਗੇ ਮਾਘ ਬਤੀਤ ਭਏ ਰੁੱਤ ਫਾਗਣ ਆਈ ਗਈ ਸਭ ਖੇਲਤ। ਇਸ ਸ਼ਬਦ ਦੇ ਸ਼ੁਰੂ ਹੋਣ ਤੇ ਗਲਾਲ ਉਡਾਇਆ ਜਾਂਦਾ ਹੈ। ਇਸ ਤਰ੍ਹਾਂ ਮਹੱਲਾ ਦੀ ਸ਼ਕਲ ਵਿੱਚ ਕਿਲ੍ਹਾ ਆਨੰਦਗੜ੍ਹ ਤੋਂ ਹੇਠ ਉੱਤਰ ਸ਼ਹੀਦੀ ਬਾਗ ਤੋਂ ਮਾਰਚ ਕਰਦਾ ਹੈ। ਅੱਗੇ 5 ਪਿਆਰੇ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਹਨ, ਇਹਨਾਂ ਨਾਲ ਪਿੱਛੇ ਗੁੱਡਾ ਤੇ ਤੁਰਨਾ ਬਲ ਦੇ ਨਿਹੰਗ ਸਿੰਘ ਘੋੜਿਆਂ ਊਠਾਂ ਤੇ ਸਵਾਰ ਨਗਾਰੇ ਵਜਾਉਂਦੇ ਜਕਾਰੇ ਵਜਾਉਂਦੇ ਦਲਾਲ ਖੇਡਦੇ ਮਾਤਾ ਜੀਤੋ ਜੀ ਦੇ ਦੋਹਰੇ ਤੇ ਦੋਹਰੇ ਦਾ ਮਤਲਬ ਹੁੰਦਾ ਜੀ ਅੰਗੀਠਾ। ਅੰਗੀਠੇ ਤੋਂ ਗੁਰਦੁਆਰਾ ਹੂਲਗੜ੍ਹ ਦੀ ਯਾਤਰਾ ਕਰਦੇ ਹੋਏ ਨੈਣਾ ਦੇਵੀ ਦੀ ਗੋਦ ਵਿੱਚੋਂ ਢਲ ਕੇ ਆਈ ਨਦੀ ਚਰਨ ਗੰਗਾ ਦੇ ਰੇਤਲੇ ਮੈਦਾਨ ਵਿੱਚ ਸ਼ਸਤਰ ਵਿਦਿਆ ਦੇ ਜ਼ੋਰ ਵਿਖਾ ਕੇ ਦਿਨ ਢਲਣ ਉਪਰੰਤ ਤਖ਼ਤ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਦੀ ਸਮਾਪਤੀ ਦੀ ਅਰਦਾਸ ਹੁੰਦੀ ਹੈ। ਬੁੱਢਾ ਦਲ ਦੇ ਸਾਰੇ ਸਿੰਘ ਪੰਜ ਨਿਸ਼ਾਨ ਸਾਹਿਬ ਦੀ ਅਰਦਲ ਵਿੱਚ ਤਖ਼ਤ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਦਮਾਲਗੜ੍ਹ ਦੇ ਦੀਦਾਰੇ ਕਰਕੇ ਕਿਲ੍ਹਾ ਆਨੰਦਗੜ੍ਹ ਪਹੁੰਚਦੇ ਹਨ। ਰਾਤ ਨੂੰ ਸ਼ਹੀਦੀ ਬਾਗ ਵਿੱਚ ਜਿਹੜਾ ਲੰਗਰ ਵਰਤਦਾ ਹੈ ਉਸ ਵਿੱਚ ਉਹ ਜਿਹੜਾ ਮਹਾਂਪ੍ਰਸ਼ਾਦ ਦੇ ਦਲੇ ਵੀ ਵਰਤਾਏ ਜਾਂਦੇ ਜਿਹਨੂੰ ਝਟਕਾ ਕਹਿ ਦਿੰਦੇ। ਸ੍ਰੀ ਆਨੰਦਪੁਰ ਤੋਂ ਇਲਾਵਾ ਇਸ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੋਰ ਵੀ ਕਈ ਸਥਾਨਾਂ ਤੇ ਮਹੱਲੇ ਨਿਕਲਦੇ ਹਨ। ਜਿਸ ਤਰ੍ਹਾਂ ਜੀ ਆਪਾਂ ਦੇਖ ਸਕਦੇ ਹਾਂ ਕਿ ਹਜ਼ੂਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਵੀ ਇੱਕ ਤਾਂ ਜੀ ਜੋ ਹੋਲਾ ਮਹੱਲਾ ਹੈ ਉਹ ਨਿਕਲਦਾ ਹੈ ਆਪਣਾ ਸ੍ਰੀ ਆਨੰਦਪੁਰ ਸਾਹਿਬ, ਤਾਂ ਦੂਸਰਾ ਜਿਹੜਾ ਉਹ ਨਿਕਲਦਾ ਹੈ ਜੀ ਨੰਦੇੜ ਦੇ ਵਿੱਚ ਹਜ਼ੂਰ ਸਾਹਿਬ ਵਿੱਚ। ਤੇ ਉਹ ਜਦੋਂ ਜੀ ਹੋਲਾ ਉੱਥੇ ਨਿਕਲ ਮਹੱਲਾ ਨਿਕਲਦਾ ਤਾਂ ਉਹਦੇ ਅੱਗੇ ਇੱਕ ਸ਼ਿੰਗਾਰਿਆ ਹੋਇਆ ਨੀਲਾ ਘੋੜਾ ਚੱਲਦਾ ਤੇ ਪਿੱਛੇ ਸੰਗਤਾਂ ਹੁੰਦੀਆਂ ਨੇ। ਤਾਂ ਫਿਰ ਕੁੱਝ ਜਿਹੜੇ ਨਿਹੰਗ ਸਿੰਘ ਆ ਹਵਾ ਵਿੱਚ ਫੈਰ ਕਰਦੇ ਆ, ਜਿਵੇਂ ਕਿਸੇ ਦੁਸ਼ਮਣ ਉੱਪਰ ਹਮਲਾ ਕੀਤਾ ਗਿਆ ਹੋਵੇ, ਜਿਹੜੇ ਘੋੜੇ ਆ ਉਹ ਫਿਰ ਤੇਜ਼ੀ ਨਾਲ ਉੱਥੇ ਭੱਜਦੇ ਆ ਤੇ ਪਿੱਛੇ ਸੰਗਤਾਂ ਵੀ ਦੌੜਦੀਆਂ ਉਹਨਾਂ ਦੇ, ਇਹਨੂੰ ਮਹੱਲਾ ਕਿਹਾ ਜਾਂਦਾ ਉੱਥੇ। ਤਾਂ ਜਿਹੜਾ ਹੋਲਾ ਮਹੱਲਾ ਹੈ ਉਹ ਮਹੱਲਾ ਹੈ ਉਹ ਆਨੰਦਪੁਰ ਸਾਹਿਬ ਤੇ ਹਜ਼ੂਰ ਸਾਹਿਬ ਤੋਂ ਇਲਾਵਾ ਹੋਰ ਕਿਧਰੇ ਨੀ ਨਿਕਲਦਾ ਸਰ, ਤੇ ਦੋ ਥਾਈ ਹੁੰਦਾ, ਇੱਕ ਆਨੰਦਪੁਰ ਸਾਹਿਬ ਦੇ ਵਿੱਚ ਤੇ ਇੱਕ ਆਪਣਾ ਇੱਥੇ ਹਜ਼ੂਰ ਸਾਹਿਬ ਨੰਦੇੜ ਦੇ ਵਿੱਚ। ਜੀ ਗੁਰਦੇ ਇਹ ਸੀ ਆਪਣਾ ਸਾਰਾ ਹੋਲਾ ਮਹੱਲਾ ਦਾ। ਤੇ ਹੋਰ ਥੋੜਾ ਜਿਹਾ ਮੈਂ ਇਹਦੇ ਬਾਰੇ ਦੱਸ ਦੇਵਾਂ ਕਿ ਹੋਲਾ ਮਹੱਲਾ ਦੇ ਬਾਰੇ ਦੇ ਵਿੱਚ ਜਿਹੜਾ ਹੈ ਕਾਫੀ ਇੱਕ ਵਿਵਾਦ ਵੀ ਚੱਲ ਰਿਹਾ ਹੈ ਕਿ ਕੁਛ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ ਬਿਕਰਮੀ ਤੇ ਨਾਨਕ ਸ਼ਾਹੀ ਕੈਲੰਡਰ ਦਾ, ਜਿਵੇਂ ਇਹ ਵਿਵਾਦ ਫਿਰ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਆਉਂਦਾ ਹੈ, ਫਿਰ ਉਸ ਤੋਂ ਬਾਅਦ ਸਾਰਾ ਟਿਕ ਟਕਾ ਹੋ ਜਾਂਦਾ ਹੈ, ਸਾਰੇ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਵੀ ਮਨਾਉਂਦੇ ਆ, ਬਿਕਰਮੀ ਅਨੁਸਾਰ ਹੀ ਮਨਾਉਂਦੇ ਆ। ਇਸ ਨੂੰ ਲੈ ਕੇ ਆਪਣਾ ਚਰਨਜੀਤ ਸਿੰਘ ਤੇਜਾ ਇੱਕ ਗੱਲ ਲਿਖਦਾ ਹੀ, ਕਹਿੰਦਾ ਕਿ ਇਹ ਜਿਹੜਾ ਨਕਲ ਆ ਉਹ ਸਿਰਫ 200-300 ਲੋਕਾਂ ਦੇ ਨਕਲੇ ਨੇ, ਹੋਰ ਸਾਰੇ ਪੰਜਾਬ ਦਾ ਇਹ ਨਕਲਾ ਨਹੀਂ ਗਾ, ਤਾਂ ਜਿਹੜੇ ਆਮ ਲੋਕ ਕੰਮ ਕਰਨ ਵਾਲੇ ਉਹਨਾਂ ਨੂੰ ਕੁਛ ਨੀ ਪਤਾ। ਇਸੇ ਤਰ੍ਹਾਂ ਹੀ ਜਦੋਂ ਹੋਲਾ ਮਹੱਲਾ ਲੰਘ ਜਾਂਦਾ ਉਦੋਂ ਸਾਰਾ ਕੁਛ ਕੰਮ ਠੱਪ ਹੋ ਜਾਂਦਾ, ਫਿਰ ਸਾਰਾ ਉਵੇਂ ਦਾ ਉਵੇਂ ਚੱਲਿਆ ਜਾਂਦਾ, ਨੇੜੇ ਆ ਕੇ ਫਿਰ ਇਸ ਮਸਲੇ ਨੂੰ ਚੱਕ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਵਿਵਾਦਾਂ ਤੋਂ ਅਸੀਂ ਸਿਰਫ ਆਪਣਾ ਜੋ ਹੈ ਹੋਲਾ ਮਹੱਲਾ ਜੋ ਸ਼ੁਰੂ ਕਰਨ ਦੇ ਗੁਰੂ ਮਹਾਰਾਜ ਦੀ ਜੋ ਆਦੇਸ਼ ਸੀ, ਅਸੀਂ ਸਿਰਫ ਉਸ ਆਦੇਸ਼ ਨੂੰ ਮੰਨਣਾ ਹੈ ਕਿ ਜੋ ਉਹਨਾਂ ਦਾ ਆਦੇਸ਼ ਸੀ ਕਿ ਜੇ ਇਹਦੇ ਵਿੱਚ ਜੇ ਕੋਈ ਕਿਸੇ ਨੂੰ ਰੰਗ ਲਾ ਕੇ ਖੁਸ਼ ਹੈ ਤਾਂ ਵੀ ਕੋਈ ਬੁਰਾਈ ਨਹੀਂ, ਜੇ ਤਾਂ ਵੀ ਕੋਈ ਬੁਰਾਈ ਨਹੀਂ, ਨਹੀਂ ਕੋਈ ਲਾਉਂਦਾ ਤਾਂ ਉਸਦੀ ਤਾਂ ਵੀ ਕੋਈ ਬੁਰਾਈ ਨਹੀਂ, ਕਿ ਆਪਸ ਵਿੱਚ ਲੜਨ ਭਿੜਨ ਵਾਲੇ ਭਿੜਨ ਵਾਲੀ ਕੋਈ ਇਹਦੇ ਵਿੱਚ ਗੱਲ ਹੈ ਨਹੀਂ ਜੀ। ਸੋ ਆਓ ਆਪਾਂ ਸਾਰੇ ਪਿਆਰ ਤੇ ਸ਼ਰਧਾ ਦੇ ਨਾਲ ਇਹ ਤਿਉਹਾਰ ਮਨਾਈਏ, ਸਾਰੇ ਮਨਾਉਂਦੇ ਰਹੀਏ ਜੀ। ਦੱਸੋ
ਜੀ, ਬਹੁਤ ਧੰਨਵਾਦ ਗੁਰੂ ਸਾਹਿਬ, ਤੁਸੀਂ ਬਹੁਤ ਹੀ ਸੋਹਣੀ ਨਾ ਡਿਟੇਲ ਦੇ ਵਿੱਚ ਸਾਰਾ ਐਕਸਪਲੇਨ ਕਰਤਾ, ਤੇ ਮੈਂ ਵੀ ਮੇਰੇ ਜਾਣੀ ਕਿ ਦੋ ਕੁਐਸਚਨ ਤੁਸੀਂ ਪਹਿਲੇ ਕਲੀਅਰ ਕਰਤੇ, ਮੈਂ ਇੱਕ ਕੈਲੰਡਰ ਵਾਲੀ ਦੋ ਦਿਨਾਂ ਜਿਹੜੇ ਮਹੱਲਾ ਮਨਾਇਆ ਜਾਣਾ, ਇੱਕ ਅੱਜ ਤੇ ਇੱਕ ਕੱਲ ਨੂੰ, ਜਿਹੜੇ ਨਿਹੰਗ ਜਥੇਬੰਦੀਆਂ ਕੱਲ ਨੂੰ ਮਨਾ ਰਹੀਆਂ ਨੇ ਤੇ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਉਹ ਅੱਜ ਮਨਾਇਆ ਜਾ ਰਿਹਾ, ਤੇ ਉਹ ਵੀ ਤੁਸੀਂ ਐਕਸਪਲੇਨ ਕਰਤਾ, ਤੇ ਰੰਗ ਇੱਕ ਰੰਗ ਵਾਲੀ ਗੱਲ ਕਰਨੀ ਸੀ ਤੇ ਉਹ ਬਹੁਤ ਖੂਬੀ ਤੁਸੀਂ ਦੱਸ ਦਿੱਤਾ। ਸੋ ਐਕਸਪਲੇਨੇਸ਼ਨ ਬਹੁਤ ਜ਼ਰੂਰੀ ਸੀਗੀ ਜੀ ਸਾਹਿਬ, ਅਸੀਂ ਮਨਾਉਂਦੇ ਹਾਂ ਦਿਨ ਤਿਉਹਾਰ ਬਹੁਤ ਮਨਾਉਂਦੇ ਹਾਂ ਆਪਾਂ, ਪਰ ਉਹਦੇ ਪਿੱਛੇ ਜਿਹੜੇ ਕਾਰਨ ਆ ਉਹ ਭੁੱਲਦੇ ਜਾਂਦੇ ਆ। ਮੈਂ ਤੁਹਾਨੂੰ ਦੱਸਦਾ ਪਿਛਲੇ ਦੋ ਦਿਨ ਉੱਥੇ ਬੱਚੇ ਵੀ ਆ ਰਹੇ ਨੇ ਲੰਗਰ ਦੇ, ਹਨਾ, ਤੇ ਆਪਣੇ ਹਮ ਉਮਰ ਜਾਂ ਸਿਆਣੇ ਵੀ ਨੇ, ਤੇ ਮੈਂ ਉਹਨਾਂ ਨਾਲ ਗੱਲ ਕੀਤੀ ਹੁਣ ਜਿਹਦਾ ਆਦਤ ਪਈ ਹੋਈ ਆ, ਜਿਹੜੇ ਮੇਰੇ ਤੋਂ ਛੋਟੇ ਬੱਚੇ ਨੇ, ਤੇ ਉਹਨਾਂ ਨੂੰ ਪੁੱਛਿਆ ਮੈਂ ਕਿ ਹੋਲਾ ਮਹੱਲਾ ਮਨਾਉਂਦੇਗਾ, ਤੇ ਉਹ ਬੱਚੇ ਜਿੱਦਾਂ ਹੁੰਦੇ ਆ ਸਹਿਜ ਭਾਈ, ਉਹ ਕਹਿੰਦੇ ਉੱਥੇ ਆਨੰਦਪੁਰ ਸਾਹਿਬ ਮੇਲਾ ਹੁੰਦਾ ਤੇ ਤਾਂ ਮਨਾਉਂਦੇ ਹੋਲਾ ਮਹੱਲਾ। ਬਹੁਤਿਆਂ ਨੂੰ ਹਮ ਉਮਰਾਂ ਨੂੰ ਵੀ, ਕਿਉਂਕਿ ਅਸੀਂ ਨਾ ਦੂਰ ਹੁੰਦੇ ਜਾ ਰਹੇ ਹਾਂ ਕਿ ਸਾਨੂੰ ਪਤਾ ਨੀ ਹੈ ਕਿ ਮਨਾਇਆ ਕਿਉਂ ਜਾਂਦਾ, ਪੜ੍ਹਦੇ ਹਾਂ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ ਹੈ, ਤਾਂ ਪਰ ਫਿਰ ਵੀ ਉਹ ਵਿਚੇਤ ਮਨ 'ਚ ਅਸੀਂ ਵਿਸਾਰਤਾ ਸਾਰਾ ਕੁਛ ਵਿਸਾਰਦੇ ਜਾ ਰਹੇ ਹਾਂ ਤਾਂ ਕਿ ਕਿਉਂ ਮਨਾਇਆ ਜਾਂਦਾ ਨਾ, ਤਾਂ ਬਹੁਤਿਆਂ ਨੂੰ ਨਹੀਂ ਪਤਾ। ਪਰ ਇੱਕ ਗੱਲ ਮੈਂ ਇੱਥੇ ਜ਼ਰੂਰ ਐਡ ਆਨ ਕਰਨਾ ਚਾਹੁੰਦਾ ਨਾ, ਉਸ ਤੋਂ ਬਾਅਦ ਅਸੀਂ ਆਪਣੇ ਸਰੋਤਿਆਂ ਦੇ ਸੁਨੇਹੇ ਵੀ ਲਵਾਂਗੇ। ਸਾਡੇ ਨਾਲ ਜਸਵੰਤ ਸਿੰਘ ਜੀ ਕੈਨਬਰਾ ਤੋਂ, ਇਕਤਾਰ ਭਾਜੀ ਢੁਡੀਗੇ ਵਾਲੇ ਤੇ ਸੁਪਿੰਦਰ ਪਾਲ ਜੀ, ਉਹ ਜੁੜੇ ਹੋਏ ਨੇ, ਇਹਨਾਂ ਸਾਰਿਆਂ ਦੇ ਸੁਨੇਹੇ ਆਪਾਂ ਲਵਾਂਗੇ। ਪਰ ਇੱਕ ਚੀਜ਼ ਗੁਰੂ ਸਾਹਿਬ ਮੈਂ ਜ਼ਰੂਰ ਇੱਥੇ ਐਡ ਕਰਨੀ ਚਾਹੂੰਗਾ ਕਿ ਬਾਹਰ ਬੈਠੇ ਨਾ, ਹੁਣ ਮੈਂ 10 ਸਾਲ ਲਗਾਤਾਰ ਆਸਟ੍ਰੇਲੀਆ ਰਿਹਾ, ਤੇ ਉੱਥੇ ਜਦੋਂ ਵਿਦੇਸ਼ਾਂ ਦੇ ਵਿੱਚ ਅਸੀਂ ਬੈਠਦੇ ਹਾਂ, ਜਿਹੜੇ ਤਾਂ ਆਪਣੇ ਵੀਰ ਆਉਂਦੇ ਜਾਂਦੇ ਰਹਿੰਦੇ ਆ ਲਗਾਤਾਰ ਸਾਲ ਮਗਰੋਂ 2 ਸਾਲਾਂ ਬਾਅਦ, ਫਿਰ ਉਹ ਤਾਂ ਦੇਖ ਜਾਂਦੇ ਨੇ, ਉਹ ਤਾਂ ਸੋਸ਼ਲ ਮੀਡੀਆ ਜਾਂ ਹੋਰ ਤਰ੍ਹਾਂ ਜਿਹੜੀ ਖ਼ਬਰਾਂ ਪਹੁੰਚਦੀਆਂ ਉਹਨਾਂ ਦੇ ਦਿਖਾਵੇ 'ਚ ਨਹੀਂ ਆਉਂਦੇ।
ਨਹੀਂ ਤਾਂ ਇੱਕ ਗੱਲ ਬਹੁਤ ਆਪਣੇ ਆਮ ਹੁੰਦੀ ਹੈ ਚਰਚਾ ਚ ਕਿ ਜੀ ਲੋਕ ਸਿੱਖੀ ਮੋਗੀ ਪੰਜਾਬ ਦੇ ਵਿੱਚ ਉੱਥੇ ਤਾਂ ਕੋਈ ਨੀ ਰਿਹਾ। ਸੋ ਮੈਂ ਆ ਗੱਲ ਸਪਸ਼ਟ ਕਰਨੀ ਚਾਹੂੰਗਾ ਕਿ ਗੁਰੂ ਸਾਹਿਬ ਦੀ ਸਿੱਖੀ ਦੇਖਿਆ ਹੀ ਬਣਦੀ ਹੈ ਪੰਜਾਬ ਦੇ ਵਿੱਚ। ਹੁਣ ਪਿਛਲੇ ਦੋ ਦਿਨਾਂ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਜਾਂਦੇ ਆ ਅਨੰਦਪੁਰ ਸਾਹਿਬ, ਫਿਰ ਪਤਾ ਲੱਗਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿੰਨੀ ਸਿੱਖੀ ਆ। ਜੇਕਰ ਉਹੀ ਦੋ ਤਿੰਨ ਸੌ ਬੰਦੇ ਦਾ ਜਿੱਦਾਂ ਤੁਸੀਂ ਕਿਹਾ ਨਾ ਕਿ ਦੋ ਤਿੰਨ ਸੌ ਬੰਦੇ ਦਾ ਵਿਵਾਦ ਆ, ਓਦਾਂ ਹੀ ਆ ਕਿ ਕੁਛ ਕੁ ਬੰਦੇ ਹੀ ਆ ਜਿਹੜੇ ਇਹ ਅਫਵਾਹਾਂ ਉਡਾਉਂਦੇ ਆ ਕਿ ਉੱਥੇ ਕੁਛ ਨੀ ਰਿਹਾ ਪੰਜਾਬ ਦੇ ਵਿੱਚ ਗੁਰੂ ਸਾਹਿਬ ਪ੍ਰਤੀ, ਸਿੱਖੀ ਪ੍ਰਤੀ। ਜੇਕਰ ਅਸੀਂ ਮੋਨੇ ਬੰਦੇ ਦੀ ਗੱਲ ਕਰੀਏ, ਉਹਨਾਂ ਦਾ ਸਤਿਕਾਰ ਵੀ ਪੂਰਾ ਆ। ਸਿੱਖੀ ਕੇਸ ਜਾਣੀ ਕਿ ਇੱਕ ਬਾਹਰੀ ਦੇਖ ਵਾਲੇ ਜਿਹੜੇ ਕਹਿ ਦਈਏ ਆਪਾਂ ਕੇਸ ਦਾੜਾ ਰੱਖਿਆ, ਉਹ ਵੀ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਵੀ ਪੰਜਾਬ ਦੇ ਵਿੱਚ ਮੌਜੂਦ ਨੇ। ਸੋ ਕਿਸੇ ਨੂੰ ਨੈਗੇਟਿਵ ਹੋਣ ਦੀ ਇਸ ਗੱਲ ਤੇ ਇਹਨਾਂ ਖ਼ਬਰਾਂ ਤੇ ਹੋਣ ਦੀ ਬਿਲਕੁਲ ਲੋੜ ਨਹੀਂ ਜੀ। ਕੁਛ ਤਾਂ
ਦੇਖੋ ਜੀ, ਇਹ ਤਾਂ ਨਾ ਇੱਕ ਕਹਿ ਲਈਏ ਤੁਹਾਡੀ ਸ਼ਰਧਾ ਹੁੰਦੀ ਹੈ ਕਿ ਤੁਸੀਂ ਗੁਰੂ ਦੇ ਪ੍ਰਤੀ ਕਿੰਨਾ ਕੁ ਯਕੀਨ ਰੱਖਦੇ ਹੋ। ਮੈਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਦੀ ਇੱਕ ਗੱਲ ਦਹਿਰਾਉਣੀ ਚਾਹੂੰਗਾ ਕਿ ਉਹਨਾਂ ਦਾ ਕਿੰਨਾ ਕੁ ਵਿਸ਼ਵਾਸ ਹੈ ਇੱਕ ਪੰਜਾਬ ਦੇ ਪ੍ਰਤੀ, ਪੰਜਾਬ ਦੀ ਮਿੱਟੀ ਦੇ ਲਈ ਉਹਨਾਂ ਦਾ ਕੀ ਪਿਆਰ ਆ, ਉਹਨਾਂ ਦੇ ਕੀ ਖਿਆਲ ਨੇ, ਕੀ ਸੋਚਦੇ ਹੋ। ਇੱਕ ਬੜੀ ਸੋਹਣੀ ਗੱਲ ਲੱਗਦੇ ਨੇ, ਕਹਿੰਦੇ ਨੇ ਕਿ ਉੱਠੋ ਕੁਰਬਾਨੀਆਂ ਕਰੋ ਸ਼ਹੀਦੀਆਂ ਦੇਵੋ, ਜੇ ਕਿਤੇ ਖਾਲਸਾ ਖਤਮ ਵੀ ਹੋ ਗਿਆ ਤਾਂ ਪੰਜਾਬ ਦੀ ਧਰਤੀ ਇੰਨੀ ਪਵਿੱਤਰ ਹੈ ਕਿ ਆਪਣੀ ਮਿੱਟੀ ਚੋਂ ਖਾਲਸਾ ਸਾਜ ਲੱਗੇਗੀ। ਹੁਣ ਜੇ ਆਪਾਂ ਦੇਖੀਏ ਤੇ ਉਹਨਾਂ ਦਾ ਸਤਿਕਾਰ ਆ ਨਾ, ਹੁਣ ਦੇਖਣ ਵਾਲਾ ਜੇ ਕੋਈ ਇਹੀ ਕੁਛ ਕੁ ਲੋਕਾਂ ਚੋਂ ਕਿ ਜਿਹੜੇ ਵਿਵਾਦ ਜਿਹਨਾਂ ਦਾ ਕੰਮ ਹੀ ਹੁੰਦਾ, ਜਿਹੜੇ ਆਪਾਂ ਕਹਿ ਦਿੰਦੇ ਹਾਂ ਕਿ ਵਿਵਾਦ ਹੀ ਬਣਾਈ ਰੱਖਣਾ ਸਾਰੇ ਪਾਸੇ, ਤਾਂ ਉਹਨਾਂ ਨੇ ਇਸ ਗੱਲ ਤੇ ਵੀ ਵਿਵਾਦ ਬਣਾ ਹੀ ਲੈਣਾ ਇਸ ਗੱਲ ਨੂੰ ਕਿ ਇਸ ਤਰ੍ਹਾਂ ਕਿੱਦਾਂ ਹੋ ਜਾਊਗਾ। ਪਰ ਪੰਜਾਬ ਦੀ ਫਿਰ ਵੀ ਆ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ, ਉਹ ਹੁਣ ਵੀ ਪਵਿੱਤਰ ਆ, ਅੱਗੇ ਵੀ ਪਵਿੱਤਰ ਰਹੂਗੀ। ਜੇ ਸਾਡੇ ਵਰਗੇ ਕੁਛ ਲੋਕ ਕਹਿ ਲਈਏ ਕਿ ਜਿਹੜੇ ਗਿਰੇ ਹੋਏ ਲੋਕ ਨੇ, ਜੇ ਉੱਥੇ ਵੱਸਦੇ ਨੇ, ਉਹਨਾਂ ਦੀ ਵਜ੍ਹਾ ਨਾਲ ਇਹ ਧਰਤੀ ਅਪਵਿੱਤਰ ਨਹੀਂ ਹੋਣ ਲੱਗੀ। ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ, ਉਹਨੇ ਸਦਾ ਪਵਿੱਤਰ ਹੀ ਰਹਿਣਾ ਹੈ। ਤਾਂ ਮੈਂ ਇੱਕ ਜੀ ਹੋਰ, ਆਪਾਂ ਚਲੋ ਹੋਲੇ ਮਹੱਲੇ ਦੀ ਗੱਲ ਚੱਲੀ ਸੀ ਜਿਸ ਤਰ੍ਹਾਂ ਰੰਗਾਂ ਦਾ ਵੀ ਚੱਲਦਾ, ਤਾਂ ਮੈਂ ਥੋੜੀ ਜਿਹੀ ਉਦਾਹਰਨ ਦੇ ਰਿਹਾ ਕਿ ਭਾਈ ਨੰਦ ਲਾਲ ਜੀ ਦੀ, ਜੋ ਉਸ ਵੇਲੇ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰੀ ਕਵੀ ਸਨ, ਤਾਂ ਉਹ ਇੱਕ ਥਾਂ ਲਿਖਦੇ ਨੇ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਇਹ ਉਹਨਾਂ ਦਾ ਫਾਰਸੀ ਦੇ ਵਿੱਚ ਜੋ ਲਿਖਿਆ ਹੋਇਆ ਸ਼ੇਰ, ਗੁਲਾਲ ਅਫਸ਼ਾਨੀਏ ਦਸਤ ਮੁਬਾਰਕ। ਸਰਦਾਰ ਗਰਜਾ ਸਿੰਘ ਜੀ ਲਿਖ ਕਹਿੰਦੇ ਨੇ ਕਿ ਭਾਈ ਸਾਹਿਬ ਦੀ ਇਸ ਮੌਕੇ ਦੀ ਲਿਖ ਤੋਂ ਪਤਾ ਕਿ ਗੁਰੂ ਦੇ ਦਰਬਾਰ ਵਿੱਚ ਅਲਤਾਤ ਰਮਵੀਰ ਗੁਲਾਲ, ਤੇ ਖਾਸ ਤੌਰ ਤੇ ਗੁਲਾਲ ਆ ਜਿਹੜਾ ਉਹ ਵਰਤਦਾ ਸੀ ਜਦੋਂ ਹੋਲੇ ਮਹੱਲੇ ਦੇ ਦਿਨ ਪਾਉਂਦੇ ਸਨ। ਗੁਲਾਬ ਦਾ ਮਤਲਬ ਹੁੰਦਾ ਹੈ ਕਿ ਇੱਕ ਰੰਗ ਦਾ ਧੂੜਾ, ਲਾਲ ਰੰਗ ਦਾ ਧੂੜਾ ਜਿਹਨੂੰ ਕਹਿ ਦਿੰਦੇ ਆ
ਜੀ।
ਆਪਾਂ ਇਸ ਬਾਰੇ ਸੋਚ ਸਕਦੇ ਹਾਂ ਕਿ ਉਹ ਇੱਕ ਦੂਜੇ ਦੇ ਉੱਤੇ ਪਾਇਆ ਜਾਂਦਾ ਸੀਗਾ। ਹਾਂਜੀ, ਤੇ ਇਹਦੇ ਤੇ ਸਾਡੀ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ, ਕਿਉਂਕਿ ਭਾਈ ਨੰਦ ਲਾਲ ਜੀ ਦੀ ਲਿਖਤ ਤਾਂ ਇਹਨਾਂ ਫਾਲਤੂ ਵਿਵਾਦਾਂ ਤੋਂ ਥੋੜਾ ਜਿਹਾ ਦੂਰ ਹੈ। ਤਾਂ ਆਪਾਂ ਆਰਾਮ ਤੇ ਪਿਆਰ ਤੇ ਸਤਿਕਾਰ ਨਾਲ ਇਹ ਤਿਉਹਾਰ ਮਨਾਈਏ, ਗੁਰੂ ਸਾਹਿਬਾਂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲੀਏ ਜੀ। ਕਿਤੇ
ਜੀ ਬਹੁਤ ਸੋਹਣਾ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕੁਛ ਸਾਹਿਬ ਜਿਹੜੀ ਗੱਲ ਕੀਤੀ ਹੈ ਨਾ, ਹੁਣ ਹੋਲੇ ਮਹੱਲੇ ਦੀ ਗੱਲ ਚੱਲਦੀ ਹੈ, ਤਾਂ ਹੁਣ ਨੰਦ ਸਾਹਿਬ ਦੀ ਰੈਫਰੈਂਸ ਦਿੱਤੀ ਆ, ਤੇ ਨੰਦ ਸਾਹਿਬ ਨੰਦ ਲਾਲ ਜੀ ਦੇਖਦੇ ਆ ਕਿ ਮਹੱਲੇ ਵਾਲੇ ਦਿਨ ਗੁਰੂ ਸਾਹਿਬ ਨੇ ਜਿਹੜੀਆਂ ਯੁੱਧ ਨੀਤੀਆਂ ਹੈ ਨਾ, ਯੁੱਧ ਕਰਨ ਲਈ ਪ੍ਰੇਰਿਆ ਕਿ ਯੁੱਧ ਤੁਹਾਨੂੰ ਸਿੱਖਣਾ ਚਾਹੀਦਾ, ਸੈਲਫ ਡਿਫੈਂਸ ਘੱਟੋ ਘੱਟ ਸਿੱਖ ਨੂੰ ਆਉਣੀ ਚਾਹੀਦੀ ਆ। ਤਾਂ ਉਸਦੇ ਨਾਲ ਨਾਲ ਕਵੀ ਦਰਬਾਰ ਵੀ ਲਵਾਏ ਗਏ। ਉਹ ਕਹਿੰਦੇ ਸੀਗੇ ਕਿ ਇਨਸਾਨ ਨੂੰ ਕਵੀ ਹੋਣ ਦੇ ਨਾਲ ਕਵੀ ਤੇ ਯੋਧਾ ਹੋਣਾ ਚਾਹੀਦਾ ਦੋਨੋਂ। ਤੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਕੁਛ ਕੁ ਸਵਾਲ ਨੇ, ਪਿਛਲੇ ਕੁਛ ਦਿਨਾਂ ਤੋਂ ਤੁਹਾਡੇ ਨਾਲ ਗੱਲ ਤਾਂ ਨਹੀਂ ਹੋ ਸਕੀ, ਸੋ ਅਸੀਂ ਆਉਣ ਇਹ ਵੀ ਗੱਲ ਕਰਾਂਗੇ ਅੱਜ ਕਵਿਤਾਵਾਂ ਬਾਰੇ, ਕਵੀਆਂ ਬਾਰੇ ਵੀ ਜ਼ਰੂਰ ਗੱਲ ਕਰਨੀ ਹੈ। ਸੋ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਬ੍ਰੇਕ ਲੈ ਲਈਏ, ਇੱਕ ਗੀਤ ਸੁਣ ਲਈਏ, ਉਸ ਤੋਂ ਉਪਰੰਤ ਅਸੀਂ ਆਪਣੇ ਸਰੋਤਿਆਂ ਦੇ ਮੈਸੇਜ ਵੀ ਪੜਾਂਗੇ ਤੇ ਗੱਲਬਾਤ ਇਸ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਦੋਸਤੋ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਲਹਿਰਾਂ ਤੇ ਬਣੇ ਰਹੋ ਸਾਡੇ ਨਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਗੋਲੀ ਨਾਲ ਸਟਾਰਟ ਹੁੰਦਾ ਸੀ ਡੀਟੀ 14 ਕਹਿੰਦੇ, ਝੋਟਿਆਂ ਵਰਗੇ ਟਰੈਕਟਰ ਪੁੱਤਾਂ ਵਾਂਗੂ ਰੱਖਣੇ ਪੈਂਦੇ। ਮਿਕਸਿੰਗ ਨੇ ਹੈ ਮਿਊਜ਼ਿਕ ਕੀਤਾ, ਸ਼ਰਨ ਨੇ ਕੋਕੇ ਲਾਏ, ਆ ਸਦਕੇ ਜਾਵਾਂ ਕੰਪਨੀਆਂ ਦੇ ਜਿਨ੍ਹਾਂ ਜੱਟਾਂ ਲਈ ਜਹਾਜ਼ ਬਣਾਏ, ਆ ਜਿਨ੍ਹਾਂ ਜੱਟਾਂ ਲਈ ਜਹਾਜ਼ ਬਣਾਏ। ਅਮਰ ਜੱਟ ਦਾ ਸੋਨਾਲੀ ਕਾ ਨੀਲੇ ਰੰਗ ਦਾ ਨੀ, ਮਾੜੀ ਮੋਟੀ ਖੇਤੀ ਵਿੱਚ ਸਕਾਊਟ ਵੀ ਹੰਬਦਾ ਨਹੀਂ, ਸੁਪਰ ਜਲਾਉਂਦਾ ਡੀਕ ਜ਼ੋਰ ਵਿੱਚ ਅੱਤ ਕਰਾਉਂਦਾ ਏ ਹੋਲੈਂਡ ਵੀ ਲਾ ਕੇ ਮੰਜੀ ਹਲਾਂ ਦੀ ਵਾਉਂਦਾ ਏ ਇੱਕ ਮੂਵੀ ਵਿੱਚ ਸਟੈਂਡਰਡ ਮਾਨ ਚਲਾਉਂਦਾ ਏ ਠੱਠੇ ਨੇ ਸਵਰਾਜ ਜ਼ੋਰ ਵਿੱਚ ਮੇਨ ਨੇ ਜੱਟਾਂ ਦੇ ਟਰੈਕਟਰ ਕਾਹਦੇ ਇਹ ਤਾਂ ਐਰੋਪਲੇਨ ਨੇ ਜੱਟਾਂ ਦੇ ਟਰੈਕਟਰ ਕਾਹਦੇ ਇਹ ਤਾਂ ਯਾਰੋ ਜਹਾਜ਼ ਨੇ ਜੱਟਾਂ ਦੇ
ਵਰਨਾ ਕੁਝ ਹੀ ਸਮੇਂ ਚ ਸਭ ਹਵਾ ਹਵਾਈ ਹੋ ਜਾਂਦਾ ਹੈ
ਗੁਰਦਾਸ ਮਾਨ ਦਾ ਜਿਸ ਤਰ੍ਹਾਂ ਗੀਤ ਹੈ ਕਿ ਮਿਲ ਗਈ ਗੱਲ ਤੂੜੀ ਵਰਗੀ ਵਾਲ ਲੱਗਿਆ ਉੱਡ ਗਿਆ ਨੀ ਜੇ ਗੱਲ ਵਿਗੜ ਗਈ ਮੁੜ ਕੇ ਨਿਕਲੀ ਇਹ ਬਾਜ ਸੋਹਣਾ ਸੀਗਾ ਜੀ ਫੇਰ ਬਿਲਕੁਲ ਉਸੇ ਤਰ੍ਹਾਂ
ਕਵਿਤਾਵਾਂ ਬਾਰੇ ਗੱਲ ਕਰਨੀ ਹੈ ਕਿ ਇੱਕ ਤਾਂ ਚਲੋ ਸਵਾਲ ਸੋਹਣਾ ਕਿ ਹੋਲਾ ਮਹੱਲਾ ਕਿ ਦੋ ਪੱਖਾਂ ਬਾਰੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀਗਾ ਗੁਰੂ ਸਾਹਿਬ ਦੇ ਆਦੇਸ਼ ਨੇ ਕਿ ਸਾਨੂੰ ਇੱਕ ਸ਼ਾਸਤਰ ਵਿਦਿਆ ਲੈਣੀ ਚਾਹੀਦੀ ਦੂਜੇ ਸਾਨੂੰ ਸਾਹਿਤ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਗੁਰੂ ਸਾਹਿਬ ਦੇ ਆਦੇਸ਼ ਨੇ ਸਾਨੂੰ ਸੋ ਇੱਕ ਮੈਂ ਪਿਛਲੇ ਕੁਛ ਦਿਨਾਂ ਤੋਂ ਉਹਨਾਂ ਦੇਖਦਾ ਰਿਹਾ ਸੀ ਕਿਉਂਕਿ ਬਹੁਤਾ ਭਾਗ ਸਾਡੇ ਪੰਜਾਬੀਆਂ ਦਾ ਸਿੱਖਾਂ ਦਾ ਹਨਾ ਬਹੁਤ ਗਿਣਤੀ ਤਾਂ ਦੂਰ ਹੋ ਕੇ ਚੁੱਕਾ ਹੈ ਇਹ ਸੱਚਾਈ ਹੈ ਕੋਈ ਅਤਿਕਥਨੀ ਨਹੀਂ ਹੈ ਤੇ ਬਹੁਤ ਵੱਡਾ ਭਾਗ ਦੂਰ ਹੋ ਚੁੱਕਾ ਹੈ ਸਾਹਿਤ ਤੋਂ ਕਵਿਤਾਵਾਂ ਤੋਂ ਬੇਸ਼ੱਕ ਲਿਖਣੀਆਂ ਪੜ੍ਹਨ ਤੋਂ ਵੀ ਬਹੁਤ ਦੂਰ ਹੈ ਹਨਾ ਪਰ ਕੁਛ ਕੁ ਹਿੱਸਾ ਜਿਹੜਾ ਲਿਖ ਰਿਹਾ ਹੈ ਬਹੁਤ ਸੋਹਣਾ ਕੰਮ ਵੀ ਕਰ ਰਿਹਾ ਹੈ ਤੇ ਉਹਦੇ ਵਿੱਚ ਇੱਕ ਹਿੱਸਾ ਇਹ ਆ ਕਿ ਉਹ ਪਤਾ ਨੀ ਕੀ ਲਿਖ ਰਿਹਾ ਆ ਹਨਾ ਤੇ ਚਲੋ ਮੈਨੂੰ ਵੀ ਕੁਛ ਸਾਲਾਂ ਤੋਂ ਪੜ੍ਹਨ ਦਾ ਸ਼ੌਂਕ ਆ ਮੈਂ ਲਿਖਦਾ ਤਾਂ ਨਹੀਂ ਪਰ ਪੜ੍ਹਨ ਦਾ ਸ਼ੌਂਕ ਆ ਹਨਾ ਪਤਾ ਲੱਗ ਜਾਂਦਾ ਕੀ ਲਿਖਿਆ ਹੋਇਆ ਪਰ ਉਹਨਾਂ ਦਾ ਪਤਾ ਨੀ ਲੱਗਦਾ ਕਿ ਕੀ ਲਿਖ ਕੀ ਰਹੇ ਨੇ ਹਨਾ ਤੇ ਸਭ ਤੇ ਤੁਸੀਂ ਆ ਕੁਛ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਚੱਲ ਰਿਹਾ ਸੀਗਾ ਹਨਾ ਵਿਅੰਗ ਚੱਲ ਰਹੇ ਸੀਗੇ ਕਿਸੇ ਕਵਿਤਾਵਾਂ ਬਾਰੇ ਤੇ ਆਪਣੇ ਗੁਰਮੁਖ ਵੀਰ ਜਿਹੜਾ ਉਹ ਵਿਅੰਗ ਦੇ ਢੰਗ ਨਾਲ ਆਪਣੇ ਪੱਖ ਰੱਖਦੇ ਹੁੰਦੇ ਆ ਤੇ ਕੱਲ ਜਦੋਂ ਮੈਂ ਉਹਨਾਂ ਦੀ ਇੱਕ ਸ਼ੋਰਟ ਵੀਡੀਓ ਪਾਈ ਸੀਗੀ ਖੁੱਲੀ ਕਵਿਤਾ ਦੇ ਉੱਤੇ ਪਿੱਛੇ ਜੇ 10 ਸਾਲਾਂ ਚੈਲੰਜ ਜਿਹੜਾ ਚੱਲਿਆ ਸੀਗਾ ਕਿ ਤੁਹਾਡੇ ਕੀ ਚੇਂਜਸ ਆਏ ਤਾਂ ਉਹਨੇ ਨੇ ਉਹ ਬਹੁਤ ਸੋਹਣੀ 1 ਮਿੰਟ ਦੀ ਵੀਡੀਓ ਬਣਾ ਕੇ ਪਾਈ ਕਹਿੰਦੇ ਮੈਂ 10 ਸਾਲ ਪਹਿਲਾਂ ਕਵੀ ਨਹੀਂ ਸੀ ਮੈਂ ਹੁਣ ਕਵੀ ਬਣ ਗਿਆ ਤੇ ਖੁੱਲੀ ਕਵਿਤਾ ਲਿਖ ਕਵਿਤਾ ਸੁਣਾਈ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਨੂੰ ਦੱਸੋ ਕੀ ਚੱਲ ਰਿਹਾ ਕਿ ਹੁਣ ਕੀ ਏਦਾਂ ਦਾ ਤੁਸੀਂ ਪੜ੍ਹ ਲਿਆ ਦੇਖ ਲਿਆ ਕਿ ਇਹ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਆਰਟੀਕਲ ਲਿਖ ਕੇ ਪਾ ਰਹੇ ਹੋ
ਆਪਾਂ ਜੇ ਖੁੱਲੀ ਕਵਿਤਾ ਬਾਰੇ ਗੱਲ ਕਰੀਏ ਹਨਾ ਕਿਉਂਕਿ ਆਪਾਂ ਇਸ ਟੋਪਿਕ ਤੇ ਬਾਅਦ ਚ ਜਾਵਾਂਗੇ ਇੱਕ ਟੋਪਿਕ ਆਉਂਦਾ ਕਿ ਜੇ ਤੁਸੀਂ ਖੁੱਲੀ ਕਵਿਤਾ ਵਾਲਿਆਂ ਨੂੰ ਰੱਦ ਕਰ ਰਹੇ ਹੋ ਅੱਜ ਤਾਂ ਤੁਹਾਨੂੰ ਬਹੁਤ ਸਾਰੇ ਕਵੀ ਮਗਰ ਲਈ ਵੀ ਰੱਦ ਕਰਨੇ ਪੈਣਗੇ ਜਿਵੇਂ ਸ਼ਮੀਲ ਹੋ ਗਿਆ ਪ੍ਰੋਫੈਸਰ ਮੋਹਨ ਸਿੰਘ ਹੋ ਗਏ ਹੋਰ ਕਾਫੀ ਨੇ ਕਵੀ ਤਾਂ ਮੈਂ ਆਪਾਂ ਸ਼ੁਰੂ ਤੋਂ ਇਹ ਗੱਲ ਕਰਦੇ ਹਾਂ ਕਿ ਵੀ ਅੰਗਰੇਜ਼ੀ ਵਿੱਚ ਸਭ ਤੋਂ ਪਹਿਲਾਂ ਜਿਹੜੀ ਇਸ ਕਵਿਤਾ ਨੇ ਥਾਂ ਲਈ ਸੀ ਉਹ ਵਾਲਟ ਵਿਟਮੈਨ ਨੇ ਲਿਖੀ ਸੀ ਤੇ ਉਸ ਤੋਂ ਬਾਅਦ ਜਿਹੜੀ ਪੰਜਾਬੀ ਵਿੱਚ ਜਦੋਂ ਸ਼ੁਰੂ ਹੋਈ ਹੈ ਖੁੱਲੀ ਕਵਿਤਾ ਲਿਖੀ ਜਾਣੀ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਤੋਂ ਹੋਈ ਹੈ ਠੀਕ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਉਹਨਾਂ ਦੀ ਅਵਸਥਾ ਹੋਰ ਸੀ ਠੀਕ ਹੈ ਜੀ ਉਹਨਾਂ ਦੀ ਅਵਸਥਾ ਹੋਰ ਸੀ ਆਪਾਂ ਜੇ ਅਗਰ ਅਵਸਥਾ ਦੀ ਗੱਲ ਕਰੀਏ ਤਾਂ ਜਿਹੜੇ ਜਿਹਨਾਂ ਨੇ ਵੀ ਆਪਣੇ ਕਵਿਤਾਵਾਂ ਦੇ ਉੱਪਰ ਜਾਂ ਪੰਜਾਬ ਦੇ ਸਾਹਿਤ ਦੇ ਉੱਪਰ ਕਵਿਤਾ ਦੇ ਉੱਪਰ ਕਿਤਾਬਾਂ ਲਿਖ ਕੇ ਕਵਿਤਾ ਦਾ ਜਿਹੜਾ ਇਤਿਹਾਸ ਹੈ ਉਹ ਕਿਸ ਤਰ੍ਹਾਂ ਦਾ ਨਾ ਉਹਨਾਂ ਨੇ ਵੀ 3-4 ਭਾਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਪਹਿਲੇ ਪਹਿਲੀ ਕਵਿਤਾ ਫਿਰ ਦੂਸਰੇ ਦੌਰ ਦੀ ਫਿਰ ਤੀਸਰੇ ਦੌਰ ਦੀ ਦੌਰਾਂ ਦੇ ਵਿੱਚ ਵੰਡਿਆ ਹੋਇਆ ਯਾਨੀ ਜਿਸ ਤਰ੍ਹਾਂ ਤਾਂ ਜਿਵੇਂ ਆਪਾਂ ਲਾ ਲਈਏ ਜਿਹੜਾ ਪਹਿਲਾ ਪੰਜਾਬੀ ਦਾ ਜਿਹੜਾ ਪਹਿਲਾ ਨਾਵਲ ਸੀ ਉਹ ਭਾਈ ਵੀਰ ਸਿੰਘ ਜੀ ਦਾ ਸੀਗਾ ਸੁੰਦਰੀ ਜਿਹੜਾ ਮੂਲ ਰੂਪ ਦੇ ਵਿੱਚ ਸੁੰਦਰੀ ਨਾਵਲ ਲਿਖਿਆ ਗਿਆ ਉਸ ਤੋਂ ਪਹਿਲਾਂ ਜੇ ਨਾਵਲ ਸੀ ਪੰਜਾਬੀ ਦੇ ਵਿੱਚ ਤਾਂ ਉਹ ਅੰਗਰੇਜ਼ੀ ਨਾਵਲ ਸੀ ਮੈਨੂੰ ਉਸਦਾ ਨਾਮ ਨਹੀਂ ਯਾਦ ਉਹਦਾ ਅਨੁਵਾਦ ਹੋਇਆ ਸੀ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪਰ ਜਿਹੜਾ ਪੰਜਾਬੀ ਦਾ ਮੁੱਖ ਨਾਵਲ ਲਿਖਿਆ ਗਿਆ ਪਹਿਲਾਂ ਉਹ ਸੁੰਦਰੀ ਸੀ ਪੰਜਾਬੀ ਸਾਹਿਤ ਦੇ ਵਿੱਚ ਤਾਂ ਉਸ ਤੋਂ ਬਾਅਦ ਨਾਵਲ ਲਿਖੇ ਜਾਣੇ ਸ਼ੁਰੂ ਹੋਏ ਨੇ ਪੰਜਾਬੀ ਸਾਹਿਤ ਦੇ ਤਾਂ ਇਸੇ ਤਰ੍ਹਾਂ ਕਿ ਪੰਜਾਬੀ ਦੇ ਵਿੱਚ ਜਿਹੜੀ ਖੁੱਲੀ ਕਵਿਤਾ ਉਹ ਪ੍ਰੋਫੈਸਰ ਪੂਰਨ ਸਿੰਘ ਜੀ ਤੋਂ ਸ਼ੁਰੂ ਹੋਈ ਸੀਗੀ ਤਾਂ ਉਹਨਾਂ ਦੀ ਅਵਸਥਾ ਆਪਾਂ ਲਾ ਲਈਏ ਇੱਕ ਹੋਰ ਸੀ ਤਾਂ ਕਵਿਤਾ ਨੂੰ ਲੈ ਕੇ ਇੱਕ ਬੜੀ ਸੋਹਣੀ ਕਿਤਾਬ ਆ ਗੁਰਮੇਲ ਸਿੱਧੂ ਦੀ ਖੁੱਲੀ ਕਵਿਤਾ ਦੇ ਮਾਪਦੰਡ ਤੋਂ ਮੈਂ ਕਹਿੰਦਾ ਕਿ ਹਰ ਕੋਈ ਪੜ੍ਹੇ ਉਹ ਕਿਤਾਬ ਕਿ ਜਿਹਨੂੰ ਇਹ ਲਿਖਣ ਦਾ ਸ਼ੌਂਕ ਆ ਖੁੱਲੀ ਕਵਿਤਾ ਇਹ ਖੁੱਲੀ ਕਵਿਤਾ ਦੀ ਵੀ ਲੈਅ ਹੁੰਦੀ ਹੈ ਸ਼ਬਦਾਂ ਦੀ ਲੈਅ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਲਿਖਣਾ ਪਰ ਅੱਜ ਕੱਲ੍ਹ ਜੀ ਜੇ ਦੇਖੀਏ ਕਿ ਕਹਿੰਦੇ ਆ ਕਿ ਜਿਹੜਾ ਉੱਠਦਾ ਹੈ ਹੁਣ ਉਹਨੂੰ ਜੇ ਛੰਦਬੱਧ ਨਹੀਂ ਲਿਖਣੀ ਆਉਂਦੀ ਕਵਿਤਾ ਜਾਂ ਕੁਛ ਵੀ ਉਹਦਾ ਲਿਖਣ ਨੂੰ ਜੀ ਕਰਦਾ ਤਾਂ ਉਹ ਖੁੱਲੀ ਕਵਿਤਾ ਨਾਲ ਹੱਥ ਜੋੜ ਦਿੰਦਾ ਤਾਂ ਜਿਹੜੀ ਗੱਲ ਆ ਵੀ ਫਿਰ ਖੁੱਲੀ ਕਵਿਤਾ ਨਾਲ ਜਿਹੜੀ ਹੋਣੀ ਹੈ ਤੇ ਉਹ ਤਾਂ ਫਿਰ ਆਪਾਂ ਸੋਚ ਹੀ ਸਕਦੇ ਹਾਂ ਤਾਂ ਪਿੱਛੇ ਜੇ ਆ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਿਵਾਦ ਉਹ ਦੋ ਕਵਿਤਾਵਾਂ ਆਈਆਂ ਨੇ ਇੱਕ ਕੁੜੀ ਦੀਆਂ ਕੁੜੀ ਨੇ ਇੱਕ ਆਪਣੀਆਂ ਛਾਤੀਆਂ ਤੇ ਕਵਿਤਾ ਲਿਖੀ ਹੋਈ ਹੈ ਜੀ ਠੀਕ ਹੈ ਜੀ ਇੱਕ ਛਾਤੀਆਂ ਤੇ ਇੱਕ ਮਾਹਵਾਰੀ ਤੇ ਆ ਉਹ ਵਿਅੰਗ ਇਸ ਤਰ੍ਹਾਂ ਬਣਾਇਆ ਜਾ ਰਿਹਾ ਕਿ ਮਰਦ ਨੂੰ ਇੱਕ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਠੀਕ ਹੈ ਭਾਵੇਂ ਉਹਨੇ ਜੋ ਛਾਤੀਆਂ ਦੇ ਵਿੱਚ ਲਿਖੀ ਆ ਉਹਦੇ ਤੇ ਵੀ ਅਣ ਤੇ ਜਾ ਕੇ ਮਰਦ ਨੂੰ ਅਵਸ਼ੀ ਦਿਖਾਇਆ ਗਿਆ ਠੀਕ ਹੈ ਜੀ। ਤੇ ਜਿਹੜੀ ਆਪਾਂ ਲਾ ਲਈਏ ਉਸ ਤੋਂ ਪਹਿਲਾਂ ਜਿਹੜੀ ਉਹਨੇ ਕਵਿਤਾ ਲਿਖੀ ਸੀ ਮਾਂਹਵਾਰੀ ਦੇ ਉੱਤੇ, ਕਿ ਉਹਦੇ ਚ ਵੀ ਆਪਦਾ ਲਿਖਿਆ ਕਿ ਮੈਂ ਦੁਨੀਆਂ ਨੂੰ ਦੱਸ ਨੀ ਸਕਦੀ, ਮੇਰਾ ਮਜ਼ਾਕ ਉਡਾਉਂਦੇ ਨੇ ਹਨਾ, ਜਿਹੜਾ ਬਾਹਰ ਬੈਠੇ ਕੁੜੀ ਆ ਜਿਹੜੀ ਉਹ ਇੰਗਲੈਂਡ ਦੇ ਵਿੱਚ ਆ, ਉੱਥੇ ਬੈਠੀ ਕਵਿਤਾ ਲਿਖ ਰਹੀ ਆ। ਕਹਿੰਦੇ ਜਦੋਂ ਮੈਂ ਪੈਰ ਲੈਣ ਜਾਂਦੀ ਹਾਂ ਤਾਂ ਮੇਰਾ ਮੇਰੇ ਵੱਲ ਉਹ ਜਿਹੜਾ ਉੱਥੋਂ ਵਾਲਾ ਵੀ ਹਵਸ ਭਰੀਆਂ ਨਿਗਾਹਾਂ ਨਾਲ ਦੇਖਦਾ ਜਿਹੜਾ ਮੈਨੂੰ ਉਹ ਦੇ ਰਿਹਾ ਹੁੰਦਾ। ਪਹਿਲੀ ਗੱਲ ਤਾਂ ਜੀ ਆਹ ਦੇਸ਼ਾਂ ਦੇ ਵਿੱਚ ਆਹ ਟੱਕਰੀ ਹੈ ਕਿ ਕੋਈ ਇਹਨਾਂ ਚੀਜ਼ਾਂ ਤੋਂ ਲੋਕ, ਠੀਕ ਆ ਤੁਸੀਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੋ, ਉੱਥੇ ਕਿਸੇ ਹੱਦ ਤੱਕ ਇਹਨੂੰ ਸਾਨੂੰ ਸ਼ਰਮ ਹੈਗੀ ਹੈ, ਮੰਨੀ ਜਾਂਦੀ ਹੈ ਜਾਂ ਕੋਈ ਲੋਕ ਇੱਦਾਂ ਦਾ ਗਲਤ ਸੋਚਦੇ ਨੇ, ਪਰ ਇਹਨਾਂ ਮੁਲਕਾਂ 'ਚ ਲੋਕ ਹੁੰਦੇ ਨੇ ਇਸ ਗੱਲ ਤੋਂ, ਠੀਕ ਹੈ ਕਿ ਉਹ ਤਾਂ ਦੂਸਰੀ ਗੱਲ ਆ ਜੀ ਕਿ ਇਹਨਾਂ ਨੇ ਕੁੜੀਆਂ ਨੇ ਕੀ ਰੌਲਾ ਪਾ ਰੱਖਿਆ ਕਵਿਤਾ ਦੇ ਵਿੱਚ ਕਿ ਹਏ ਆਜ਼ਾਦੀ ਵੀ ਸਾਨੂੰ ਮਰਦਾਂ ਜਿੰਨੀ ਆਜ਼ਾਦੀ ਚਾਹੀਦੀ ਹੈ, ਠੀਕ ਹੈ
ਜੀ।
ਤਾਂ ਜਿਸ ਤਰ੍ਹਾਂ ਉਹਨੇ ਮਰਦ ਨੂੰ ਹਵਸ਼ੀ ਲਿਖਾਇਆ ਪਹਿਲੀ ਕਵਿਤਾ ਦੇ ਵਿੱਚ, ਚਲੋ ਇਹਦੀ ਗੱਲ ਬਾਅਦ 'ਚ ਕਰਦਾ, ਹੁਣ ਗੱਲ ਕੀ ਆ ਔਰਤ ਦੀ ਆਜ਼ਾਦੀ ਦੀ। ਹੁਣ ਜੀ ਤੁਸੀਂ ਪੰਜਾਬ 'ਚ ਫਿਰਦੇ ਹੋ, ਠੀਕ ਆ, ਪਹਿਲਾਂ ਨਾਲੋਂ ਪੰਜਾਬ ਦਾ ਜੇ ਆਪਾਂ ਹੁਣ ਰੱਖ ਕੇ ਸੋਚੀਏ, ਪੰਜਾਬ ਦੇ ਵਿੱਚ ਜੇ ਕੀ ਸੀ ਆਜ਼ਾਦੀ, ਪਹਿਲਾਂ ਮਾਪੇ ਕੁੜੀਆਂ ਨੂੰ ਦਸਵੀਂ ਤੱਕ ਪੜ੍ਹਾਉਂਦੇ ਸੀ ਜਾਂ ਹਟਾ ਲੈਂਦੇ, ਪਰ ਅੱਜ ਕੱਲ੍ਹ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਕਿੰਨੀ ਕੁ ਆਜ਼ਾਦੀ ਦੇ ਰੱਖੀ, ਅਸੀਂ ਦੇਖਦੇ ਹਾਂ ਹੋਸਟਲਾਂ 'ਚ ਪੜ੍ਹਨ ਛੱਡਿਆ ਹੋਇਆ, ਲਾਇਆ ਹੋਇਆ, ਘਰ ਤੋਂ ਦੂਰ ਰਹਿੰਦੀਆਂ ਨੇ, ਪੜ੍ਹ ਰਹੀਆਂ ਨੇ, ਵਧੀਆ ਪੜ੍ਹ ਲਿਖ ਰਹੀਆਂ ਨੇ, ਇੱਥੋਂ ਤੱਕ ਕਿ ਬਾਹਰ ਵੀ ਕੱਢੀਆਂ ਜਾ ਰਹੀਆਂ ਨੇ, ਵਧੀਆ ਆਪਦਾ ਸੈਟਲ ਹੋ ਰਹੀਆਂ ਨੇ, ਠੀਕ ਹੈ। ਤਾਂ ਹੁਣ ਵੱਧ ਤੋਂ ਵੱਧ ਆਪਾਂ ਦੇਖ ਲਈਏ ਕਿ ਜੇ 90% ਤੱਕ ਕਹੀਏ ਵੀ ਕੁੜੀ ਤੇ ਮੁੰਡੇ ਦੇ ਜੇ ਆਪਾਂ ਵੀ ਲਵ ਮੈਰਿਜ ਆ, ਉਹ ਜਿਹੜੀ ਮਾਪਿਆਂ ਦੀ ਸਲਾਹ ਨਾਲ ਹੋ ਜਾਂਦੀ ਹੈ ਪੰਜਾਬ ਦੇ ਵਿੱਚ, ਮੈਂ ਕਹਿੰਦਾ ਕਿ 90% ਇੱਦਾਂ ਹੋ ਗਿਆ, ਠੀਕ ਹੈ ਜੀ। ਕਿਤੇ ਨਾ ਕਿਤੇ ਆਪਾਂ ਨੂੰ ਮਾਮਲੇ ਮਿਲ ਰਹੇ ਆ 2-4, ਹਨਾ, ਵੀ ਇੱਥੇ ਅਣਖ ਦੀ ਖਾਤਰ ਕਤਲ ਕਰਤਾ, ਆਹ ਕੁਛ ਹੋ ਗਿਆ। ਹੁਣ 4% ਨੂੰ ਤੁਸੀਂ 90 ਤੇ ਭਾਰੀ ਨੀ ਪਾ ਸਕਦੇ ਗੇ, 90 ਨੂੰ ਗਲਤ ਨੀ ਕਰ ਸਕਦੇ ਗੇ 4 ਨੂੰ ਲੈ ਕੇ। ਉਵੇਂ ਜਿਸ ਤਰ੍ਹਾਂ ਆਪਾਂ ਮੈਂ ਗੱਲ ਕਰਦਾ ਹੁੰਦਾ ਜੀ ਕਿ ਸਾਨੂੰ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਸਰਕਾਰ ਸੀ, ਹਿੰਦੁਸਤਾਨੀ ਸਰਕਾਰ ਸੀ, ਜੇ ਕੁਝ ਕੱਟੜ ਪੰਥੀ ਜਿਹੜੀਆਂ ਸੀ ਉਹ ਹਿੰਦੂ ਜਿੱਤੇ ਜਾਂਦੀਆਂ, ਜੇ ਹੁਣ ਆਪਾਂ ਉਹਦੇ 'ਚ ਕਹਿ ਦਈਏ ਵੀ ਸਾਰੇ ਹਿੰਦੂ ਹੀ ਦੋਸ਼ੀ ਸੀ, ਮੈਂ ਕਹਿੰਦਾ ਕਿ ਉਹਦੇ 'ਚ 80% ਹਿੰਦੂਆਂ ਦਾ, ਜਿਹੜਾ 80-70% ਹਿੰਦੂਆਂ ਦਾ ਕੋਈ ਯੋਗਦਾਨ ਨਹੀਂ ਸੀ, ਪਰ 30% ਏਦਾਂ ਦੇ ਸੀ, ਪਰ ਆਪਾਂ ਉਹ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦੇ, ਠੀਕ ਹੈ। ਉਸੇ ਤਰ੍ਹਾਂ ਕਿ ਤੁਸੀਂ ਕੁਝ ਪਰਸੈਂਟ ਨੂੰ ਸਾਰਿਆਂ 'ਤੇ ਹਾਵੀ ਨਹੀਂ ਕਰ ਸਕਦੇ ਗੇ, ਜੇ ਜਿਸ ਤਰ੍ਹਾਂ 4% ਦੀ ਗੱਲ ਚੱਕਣੀ ਹੈ 90%, ਠੀਕ ਆ ਜੀ। ਫਿਰ ਤੁਸੀਂ ਬਾਹਰ ਆਏ ਹੋ, ਤੁਸੀਂ ਸੈੱਟ ਹੋ ਗਏ, ਵਧੀਆ ਕੱਪੜੇ ਆਪਣੇ ਮਨ ਪਸੰਦ ਦੇ ਪਾਉਂਦੇ, ਐਵੇਂ ਹੀ ਪੰਜਾਬ 'ਚ ਜਿੱਥੇ ਕੁੜੀਆਂ ਹੋਸਟਲ 'ਚ ਰਹੀਆਂ ਨੇ, ਕੱਪੜੇ ਆਪਣੇ ਮਨ ਪਸੰਦ ਦੇ ਪਾ ਰਹੀਆਂ ਨੇ, ਘੁੰਮ ਫਿਰ ਆਪਣੀ ਆਜ਼ਾਦੀ ਨਾਲ ਰਹੀਆਂ ਨੇ, ਠੀਕ ਆ, ਮੁੰਡਿਆਂ ਨਾਲ ਵੀ ਬੈਠਦੀਆਂ ਨੇ, ਗੱਲਾਂ ਬਾਤਾਂ ਕਰਦੀਆਂ ਨੇ, ਵੀ ਹੋਰ ਤੁਹਾਨੂੰ ਆਜ਼ਾਦੀ ਚਾਹੀਦੀ, ਗੱਲ ਹੀ ਸੜਕਾਂ 'ਤੇ ਮੁੰਡੇ ਹੋ ਕੇ ਘੁੰਮਣ ਦੀ ਦੇਖਿਆ ਜਾਵੇ ਤਾਂ, ਵੀ ਹਰ ਤਰਫੋਂ ਤੁਸੀਂ ਆਜ਼ਾਦ ਹੋ, ਤੁਹਾਨੂੰ ਆਜ਼ਾਦੀ ਚਾਹੀਦੀ, ਕਿਹੜੀ ਗੱਲ ਦੀ ਆ ਹੋਰ। ਤਾਂ ਫਿਰ ਆਪਾਂ ਜਿਹੜੀ ਦੇਖੀਏ ਕਿ ਇਹਨਾਂ ਨੇ ਹੁਣ ਉੱਥੇ ਵਿਅੰਗ ਕੀ ਚੱਲ ਰਿਹਾ ਸੀ, ਇਹਨਾਂ ਨੇ ਮਰਦ ਨੂੰ ਹਵਸ਼ੀ ਦਿਖਾਇਆ, ਠੀਕ ਹੈ ਜੀ, ਮਾਂਹਵਾਰੀ ਤੇ ਕਵਿਤਾ ਲਿਖੀ। ਹੁਣ ਜੇ ਉਸੇ ਹੀ ਗੱਲ ਨੂੰ ਲੈ ਕੇ ਮਰਦ ਆਪਦੀ ਆਜ਼ਾਦੀ ਨੂੰ ਲੈ ਕੇ ਕਵੇ, ਆਪਾਂ ਕਹਿ ਲਈਏ ਕਿ ਜੇ ਮਰਦ ਦੇ ਅੰਗਾਂ ਤੇ ਕਵਿਤਾ ਲਿਖੀ ਹੋਵੇ ਤੇ ਕਿਹੜੇ ਤੇ ਲਿਖੋਗੇ ਤੁਸੀਂ, ਹੈ ਨਾ, ਇਹ ਵਿਅੰਗ ਚੱਲ ਰਹੇ ਸਨ। ਜਿਵੇਂ ਹੁਣ ਉਹਨੇ ਮਾਂਹਵਾਰੀ ਤੇ ਲਿਖੀ, ਤਾਂ ਜਿਵੇਂ ਮੁੰਡੇ ਨੇ ਕਿਹਾ ਸੀ ਕਿ ਮੁੰਡੇ ਨੇ ਲਿਖਿਆ ਸੀ ਕਿ ਯਾਰ ਹਾਂ ਮੈਂ ਸੁਪਨ ਦੋਸ਼ ਤੇ ਲਿਖਦੀ ਹਾਂ, ਠੀਕ ਹੈ, ਸੁਪਨ ਦੋਸ਼ ਵੀ ਹੋ ਜਾਂਦਾ ਮੁੰਡਿਆਂ ਨੂੰ, ਤਾਂ ਮਾਫ ਕਰਨਾ ਮੇਰੇ ਜਿਹੜੀਆਂ ਗੱਲਾਂ ਬੋਲ ਰਹੇ ਕਿ ਇੱਥੇ ਕਵਿਤਾ ਨੂੰ ਲੈ ਕੇ ਗੱਲ ਆ। ਸੋ ਆਹ ਹਾਲ ਆ ਜਿਹੜਾ ਅੱਜ ਕੱਲ੍ਹ ਕਵਿਤਾ ਦੇ ਵਿੱਚ ਇਹੋ ਜਿਹੇ ਸ਼ਬਦ ਆ ਜਿਹੜੇ ਉਹ ਆ ਰਹੇ ਨੇ, ਮਾਂਹਵਾਰੀ ਬਾਰੇ ਵੀ ਆ ਗਿਆ, ਛਾਤੀਆਂ ਬਾਰੇ ਵੀ ਆ ਗਿਆ, ਤਾਂ ਪਿੱਛੇ ਰਹਿ ਕੀ ਗਿਆ। ਹੁਣ ਕਈ ਵਾਰੀ ਡਰ ਲੱਗਦਾ ਹੁੰਦਾ ਕਿ ਜਿਹੜਾ ਵੀ ਰਾਤ ਨੂੰ ਆਪਣੇ ਘਰ ਵਾਲਿਆਂ ਨੂੰ ਬੈੱਡ ਤੇ ਸੌਂਦੇ ਵੀ ਉਹ ਵੀ ਕਿਤੇ ਸ਼ਰੇਆਮ ਨਾਲ ਕਵਿਤਾ ਦੇ ਵਿੱਚ ਲਿਖਣ ਬਹਿ ਜਾਣ, ਹੁਣ ਤਾਂ ਆਹ ਡਰ ਲੱਗਾ ਪਿਆ ਵੀ ਆਹ ਕਵਿਤਾ ਦਾ ਅੱਜ ਕੱਲ੍ਹ ਹਾਲ ਹੋਇਆ ਪਿਆ। ਜਿਸ ਤਰ੍ਹਾਂ ਤੁਸੀਂ ਸ਼ਹਿਰ ਮੈਂ ਉਹ ਤੁਹਾਨੂੰ ਕਵਿਤਾ ਇੰਨਾ ਕਿ ਮੈਂ ਖੁਦ ਇੱਥੇ ਪੜ੍ਹ ਕੇ ਨਹੀਂ ਸੁਣਾ ਸਕਦਾ, ਪਰ ਉੱਥੇ ਸਾਡੇ ਜਿਹੜੇ ਸਿਆਣੇ ਬਿਆਣੇ ਨੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਸਾਡੇ ਸਿਆਣੇ ਬਿਆਣੇ ਲੋਕ ਨੇ ਉਹ ਕਹਿ ਰਹੇ ਨੇ ਕਿ ਵਾਹ ਜੀ ਵਾਹ ਬਹੁਤ ਸੋਹਣੀ ਕਵਿਤਾ ਲਿਖੀ ਹੈ। ਸੋ ਇਹਦਾ ਦੁੱਖ ਇਸ ਗੱਲ ਦਾ ਆਉਂਦਾ ਕਿ ਤੁਸੀਂ ਸਮਝਾਉਣਾ ਤਾਂ ਕੀ ਹੈ ਉਸਨੂੰ, ਵੀ ਤੁਸੀਂ ਯਾਰ ਇਹਨੂੰ ਸਮਝਾਓ ਕਿ ਭਾਈ ਜੀ ਵੀ ਏਦਾਂ ਤੁਹਾਡੀ ਜੋ ਵੀ ਪ੍ਰੋਬਲਮ ਆ ਤੁਸੀਂ ਦੱਸੋ, ਆਪਾਂ ਸਾਂਝੀ ਕਰਦੇ ਹਾਂ, ਇਹਦੇ ਬਾਰੇ ਵਿਚਾਰ ਕਰਦੇ ਹਾਂ, ਨਹੀਂ ਵਿਚਾਰ ਸੁਣਨੇ ਨੂੰ, ਜੇ ਤੁਸੀਂ ਜਾ ਕੇ ਕੁਛ ਕਹੋਗੇ ਤਾਂ ਤੁਹਾਨੂੰ ਕਹਿ ਦੇਣਾ ਕਿ ਤੂੰ ਕੱਟੜ ਪੰਥੀ ਆ, ਤੇਰੀ ਸਿੱਖੀ ਵਾਲੀ ਸੋਚ ਆ, ਵੀ ਇਹਦੇ 'ਚ ਦੱਸੋ ਯਾਰ ਵੀ ਕੱਟੜ ਪੰਥੀ ਕਿੱਥੋਂ ਆ ਗਈ ਨੇ, ਜੇ ਤੁਸੀਂ ਸਮਝਾਉਣੇ ਹੋ ਜਿਸ ਤਰ੍ਹਾਂ। ਤਾਂ ਆਹ ਸਾਰਾ ਕੁਛ ਆ ਜਿਹੜਾ ਅੱਜ ਕੱਲ੍ਹ ਕਵਿਤਾ ਦਾ ਜਿਹੜਾ ਹਾਲ ਚੱਲ ਰਿਹਾ। ਤੇ ਸੋ ਜੇ ਅਸੀਂ ਕਹਿ ਦਈਏ ਕਿ ਜਿਹੜੇ ਆਪਣੇ ਸੀਨੀਅਰ ਲੇਖਕ ਨੇ, ਸਾਹਿਤਕਾਰ ਨੇ, ਸੋ ਬਹੁਤੇ ਤਾਂ ਮੈਂ ਇੱਦਾਂ ਦੇਖ ਸਕਿਆ ਕਿ ਜਿਹੜੇ ਇਹਨਾਂ ਦੀਆਂ ਕਿਤਾਬਾਂ ਦੇ ਰਿਵਿਊ ਵੀ ਲਿਖਦੇ ਨੇ ਖੁੱਲ੍ਹੀ ਕਵਿਤਾ ਲਾਉਂਦੇ, ਰਿਵਿਊ ਲਿਖ ਦਿੰਦੇ ਨੇ ਕਿ ਆ ਵੀ ਸਟੇਜ ਤੋਂ ਮਾਨ ਸਨਮਾਨ ਆ ਜਿਹੜਾ ਮਿਲ ਜਾਣਾ, ਅੱਜ ਕੱਲ੍ਹ ਮਾਨ ਸਨਮਾਨ ਨੂੰ ਲੈ ਕੇ ਹੀ ਚਰਚਾ ਲਿਖੀ ਜਾ ਰਹੀ ਹੈ, ਕਵਿਤਾ ਦਾ ਉਹ ਮਿਆਰ ਨਹੀਂ ਰਿਹਾ। ਫਿਰ ਜਦੋਂ ਕਵਿਤਾ ਨੂੰ ਹੁਣ ਖੁੱਲੀ ਕਵਿਤਾ ਨੂੰ ਲੈ ਕੇ ਲੋਕ ਦੁਆਲੇ ਹੁੰਦੇ ਨੇ, ਉਹ ਫਿਰ ਸਾਰੇ ਸਾਰਿਆਂ ਨੂੰ ਵਿੱਚੇ ਵਲੇਟ ਲੈਂਦੇ ਨੇ। ਜਿਸ ਤਰ੍ਹਾਂ ਮੁੰਡੇ ਨੇ ਵੀਰ ਖੁਸ਼ਹਾਲ ਸਿੰਘ ਨੇ ਲਿਖਿਆ ਸੀ ਕਿ ਤੁਹਾਨੂੰ ਸਾਰੇ ਕਵੀ ਰੱਦ ਕਰਨੇ ਪੈਣਗੇ ਮਗਰ ਜੇ ਤੁਸੀਂ ਖੁੱਲੀ ਕਵਿਤਾ ਨੂੰ ਲੈ ਕੇ ਲਿਖਣਾ, ਤਾਂ ਇਸ ਤਰ੍ਹਾਂ ਹੁੰਦਾ ਜੀ। ਫਿਰ ਸਾਰੇ ਵਿੱਚੇ ਵਲੇਟੇ ਜਾਂਦੇ ਨੇ ਜਦੋਂ ਕੁਛ ਕੁ ਲੋਕ ਗਲਤੀਆਂ ਕਰਦੇ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਫਿਰ ਤੁਸੀਂ ਖੁੱਲੇ ਕਵੀਆਂ ਦੀ ਭਰਮਾਰ ਦੇਖ ਹੀ ਸਕਦੇ ਹੋ ਕਿ
ਜੀ
ਹਾਂ ਸੋਸ਼ਲ ਮੀਡੀਆ ਤੇ ਤਾਂ ਖਾਸ ਤੌਰ ਤੇ ਆ, ਤਾਂ ਲੋੜ ਆਈ ਕਿ ਕੁਛ ਸਾਥ ਵਿਸ਼ੇ ਬਹੁਤ ਨੇ। ਜਿਸ ਤਰ੍ਹਾਂ ਪੰਜਾਬ ਦੀ ਕਿਰਸਾਨੀ ਦਾ ਵਿਸ਼ਾ ਹੋ ਗਿਆ, ਪੰਜਾਬ ਦਾ ਹੀ ਵਿਸ਼ਾ ਹੋ ਗਿਆ, ਇੰਨਾ ਕੈਂਸਰ ਪਿਆ, ਕੈਂਸਰ ਹੋ ਰਿਹਾ ਘਰ ਘਰ, ਉੱਥੇ ਤੁਸੀਂ ਦੇਖ ਹੀ ਰਿਹਾ ਹਾਲ। ਤਾਂ ਆਪਣਾ ਜੋ ਪਾਣੀਆਂ ਦਾ ਜ਼ਹਿਰੀਲੇ ਪਾਣੀਆਂ ਦਾ ਇੱਕ ਖਾਸ ਤੌਰ ਤੇ ਵੱਡਾ ਪਾਣੀ ਦਾ ਮਸਲਾ ਜਿਹੜਾ, ਤੇ ਜੀ ਪਿੱਛੇ ਜੇ ਫਿਲਮ ਵੀ ਬਣੀ ਸੀ ਉਸਦੀ, ਉਸ ਤੇ ਹੋਰ ਕਾਫ਼ੀ ਆ, ਨਸ਼ੇ ਦਾ ਵਿਸ਼ਾ ਹੈ ਜਿਹੜਾ, ਤੇ ਪੰਜਾਬ ਦੀ ਨੌਜਵਾਨੀ ਖਤਮ ਹੋ ਰਹੀ ਹੈ। ਤਾਂ ਬਹੁਤ ਸਾਰੇ ਵਿਸ਼ੇ ਨੇ ਕਵਿਤਾ ਲਿਖਣ ਲਈ, ਤੇ ਤੁਸੀਂ ਪੰਜਾਬ ਦਾ ਸੋਚੋ, ਪੰਜਾਬ ਤੇ ਲਿਖੋ। ਆਜ਼ਾਦੀ ਆਜ਼ਾਦੀ ਵਾਲੀ ਤਾਂ ਗੱਲ ਝੂਠੀ ਹੈ ਜੇ ਆਪਾਂ ਅੱਜ ਦੇ ਦੌਰ 'ਚ ਕਹਿ ਦਈਏ, ਤਾਂ ਇਹ ਤੁਸੀਂ ਹੁਣ ਇੱਥੇ ਦੇਖਦੇ ਹੀ ਹੋਵੋਗੇ ਪੰਜਾਬ ਦੇ ਵਿੱਚ ਕਿ ਕੁੜੀਆਂ ਨੂੰ ਕਿੰਨਾ ਕੁ ਗੁਲਾਮ ਬਣਾ ਕੇ ਰੱਖਿਆ ਹੋਇਆ ਮਾਪਿਆਂ ਨੇ। ਬਿਲਕੁਲ ਵੀ ਨਹੀਂ, ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਠੀਕ ਆ 10% ਜਾਂ ਵੱਧ ਤੋਂ ਵੱਧ ਲਾ ਲਓ ਤੁਸੀਂ 10% ਹੋਣਗੇ, ਪਰ ਨਹੀਂ ਕਿ 90% ਮੈਂ ਮੰਨਦਾ ਕਿ ਇੱਥੋਂ ਤੱਕ ਹੋ ਚੁੱਕਿਆ ਕਿ ਕੁੜੀਆਂ ਤੇ ਕਿਸੇ ਕਿਸਮ ਦੀ ਉੱਥੇ ਖਾਸ ਤੌਰ ਤੇ ਕੋਈ ਪਾਬੰਦੀ ਹੈ ਨਹੀਂ ਗੀ। ਆਪਦੀ ਮਰਜ਼ੀ ਦਾ ਪਾਉਂਦੀਆਂ ਨੇ, ਖਾਂਦੀਆਂ ਨੇ, ਪਹਿਨਦੀਆਂ ਨੇ, ਤਾਂ ਪੜ੍ਹਦੀਆਂ ਨੇ ਵੀ। ਮਾਪਿਆਂ ਨੇ ਇੱਥੋਂ ਤੱਕ ਉਹਨਾਂ ਨੂੰ ਛੋੜ ਦੇ ਰੱਖੀ ਹੈ ਕਿ ਤੁਸੀਂ ਪੜ੍ਹੋ, ਹੋਸਟਲਾਂ ਦੇ ਵਿੱਚ ਛੱਡਿਆ ਉਹਨਾਂ ਨੂੰ। ਤਾਂ ਇਹ ਇੱਕ ਆਜ਼ਾਦੀ ਨਹੀਂ ਤਾਂ ਹੋਰ ਕੀ ਹੈ, ਹੋਰ ਕਿਸ ਕਿਸਮ ਦੀ ਆਜ਼ਾਦੀ ਰਹਿ ਗਈ ਅੱਜ ਜੀ।
ਜੀ ਹੁਸੈਨ ਸਾਹਿਬ, ਬਿਲਕੁਲ ਇਹ ਗੱਲ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਵੀ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀਗੀਆਂ ਕਿ ਕੁੜੀਆਂ ਨੂੰ ਜਾਂ ਔਰਤਾਂ ਨੂੰ ਘਰ ਦੇ ਅੰਦਰ ਰੱਖਿਆ ਜਾਂਦਾ ਸੀ। ਈਵਨ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੇ ਉਹ ਜੋਬ ਕਰਦੀਆਂ ਨੇ, ਕਿਸੇ ਨਾ ਕਿਸੇ ਹਰ ਲੈਵਲ ਦੇ ਉੱਤੇ ਜੋਬ ਕਰਦੀਆਂ ਨੇ। ਪਿੰਡਾਂ ਦੇ ਵਿੱਚ ਵੀ ਹੁਣ ਘਰਾਂ ਦੇ ਵਿੱਚ ਕੁੜੀਆਂ ਨਹੀਂ ਬੈਠਦੀਆਂ, ਤਾਂ ਵਧੀਆ ਪੜ੍ਹ ਰਹੀਆਂ ਨੇ। ਜਿਵੇਂ ਤੁਸੀਂ ਦੱਸਿਆ ਕਿ ਮੈਜੋਰਟੀ 90% 95% ਪੜ੍ਹਦੇ ਨੇ, ਨਵੇਂ ਨਵੀਂ ਪਨੀਰੀ ਹੈ ਜਿਹੜੀ ਉਹ ਬਹੁਤ ਗਿਣਤੀ ਪੜ੍ਹਦੀਆਂ ਨੇ, ਬਹੁਤ ਇੱਕਾ ਦੁੱਕਾ ਪਰਿਵਾਰ ਹੋਣਗੇ ਪਿੰਡਾਂ ਦੇ ਵਿੱਚ, ਇਹ ਸੱਚਾਈ ਆ। ਸੋ ਜੇ ਸੱਚਾਈ ਤੋਂ ਉਲਟ ਲਿਖੋਗੇ ਤਾਂ ਫਿਰ ਸਮਾਜ ਦੇ ਵਿੱਚ ਹੋਰੇ ਮਾਹੌਲ ਬਣੇਗਾ ਨਾ, ਜੇ ਪੜ੍ਹਦੇ ਬੰਦੇ ਦਾ ਦਿਮਾਗ ਉੱਤੋਂ ਨੂੰ ਚੱਲੇਗਾ। ਜੋ ਚੱਲ ਰਿਹਾ ਹੈ, ਜੋ ਚੱਲ ਰਿਹਾ ਉਹ ਲਿਖਣ ਦੀ ਜ਼ਿਆਦਾ ਲੋੜ ਆ, ਜੋ ਹੁਣ ਸਮੇਂ ਦੇ ਨਾਲ ਉਸਾਰੂ ਲਿਖਣ ਦੀ ਬਹੁਤ ਲੋੜ ਆ। ਸਾਡਾ ਇਹੀ ਕਹਿਣ ਦਾ ਮਕਸਦ ਹੈ ਕਿ ਉਸਾਰੂ ਲਿਖੋ, ਜਿਹ ਨਾਲ ਬੰਦਾ ਪੋਜ਼ਿਟਿਵ ਹੋ ਕੇ ਅੱਗੇ ਵਧੇ, ਤੁਹਾਡੀ ਕਵਿਤਾ ਪੜ੍ਹੇ ਬੰਦੇ 'ਚ ਜੋਸ਼ ਆਵੇ। ਤੇ ਮੈਨੂੰ ਨੀ ਲੱਗਦਾ ਕਿ ਕਿੱਥੇ ਨੇ ਉਹ ਬੰਦੇ ਨਾ ਜਿਹੜੇ ਇਹਨਾਂ ਤੇ ਇੰਨੇ ਅਤਿਆਚਾਰ ਕਰਦੇ ਨੇ। ਤੇ ਮੈਂ ਤਾਂ ਖੁਦਾ ਸਾਹਿਬ ਮੈਂ ਹੋਰ ਐਂਗਲ ਤੋਂ ਦੇਖਦਾ ਹੁੰਦਾ ਕਿ ਆਹ ਕਹਿੰਦੇ ਨੇ ਕਿ ਔਰਤ ਨੂੰ ਆਜ਼ਾਦੀ ਚਾਹੀਦੀ, ਮੈਨੂੰ ਲੱਗਦਾ ਕਿ ਬੰਦਾ ਗੁਲਾਮ ਹੈ। ਜੇ ਮੈਂ ਸਾਰੇ ਐਂਗਲ ਦੱਸਾਂ, ਹੁਣ ਦੇਖਿਆ ਜਾਵੇ ਮਾਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਮਰਦ ਨੂੰ, ਠੀਕ ਹੈ ਜੀ, ਤੇ ਉਹਦੀਆਂ ਭੈਣਾਂ ਵੀ ਹੁੰਦੀਆਂ ਨੇ ਤੇ ਉਹਦੀ ਘਰ ਵਾਲੀ ਵੀ ਹੁੰਦੀ ਹੈ, ਅੱਗੇ ਉਹਦੀਆਂ ਬੇਟੀਆਂ ਹੁੰਦੀਆਂ। ਜੇਕਰ ਉਹ ਕਿਸੇ ਇੱਕ ਦੀ ਸੁਣਦਾ ਤੇ ਬਾਕੀ 2 ਜਾਂ 3 ਕਹਿ ਦਿੰਦੇ ਕਿ ਦੂਜੀ ਦਾ ਗੁਲਾਮ ਬਣਿਆ ਹੋਇਆ, ਇਹ ਗੱਲ ਸੁਣਨ ਚ ਆਉਂਦੀ ਹੈ ਕਿ ਨਹੀਂ ਆਉਂਦੀ?
ਬਿਲਕੁਲ।
ਜੇਕਰ ਇਹ ਗੱਲ ਆ ਤੇ ਔਰਤ ਨੂੰ ਕਿਸ ਤੋਂ ਆਜ਼ਾਦੀ ਚਾਹੀਦੀ ਆ? ਬੰਦਾ ਤਾਂ ਪਹਿਲੇ ਤੁਹਾਡੇ ਕੰਟਰੋਲ ਦੇ ਵਿੱਚ ਹੈ, ਜਾਂ ਤਾਂ ਆਪਣੀ ਮਾਂ ਦੀ ਸੁਣਦਾ, ਜਾਂ ਭੈਣ ਦੀ ਸੁਣਦਾ, ਜਾਂ ਆਪਣੀ ਘਰ ਵਾਲੀ ਦੀ ਸੁਣਦਾ ਆ। ਤੇ ਔਰਤ ਨੂੰ ਕਿਸ ਤੋਂ ਆਜ਼ਾਦੀ ਚਾਹੀਦੀ ਆ ਕਿ ਇਹ ਚੀਜ਼ ਦੀ ਸੋਚਣ ਦੀ ਲੋੜ ਆ। ਤੇ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਐਡਾ ਵੱਡਾ ਰੁਤਬਾ ਦੇ ਦਿੱਤਾ, ਇਸ ਤੋਂ ਅੱਗੇ ਹੁਣ ਕਿੱਥੇ ਜਾਣਾ? ਉਸ ਤੋਂ ਅੱਗੇ ਤਾਂ ਕੁਛ ਨੀ ਹੋ ਸਕਦਾ ਨਾ ਸਾਡੇ ਲਈ। ਜੇਕਰ ਪੰਜਾਬੀਆਂ ਦੀ ਸਿੱਖਾਂ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਨੂੰ ਤੁਹਾਨੂੰ ਜਾਨੀ ਦਾ ਰੁਤਬਾ ਦੇ ਦਿੱਤਾ, ਉਸ ਤੋਂ ਅੱਗੇ ਤਾਂ ਤੁਹਾਨੂੰ ਤਾਂ ਇੱਕ ਤਰ੍ਹਾਂ ਹੁਣ ਅੱਜ ਦੀ ਭਾਸ਼ਾ ਕਹਿ ਦਈਏ ਤੁਹਾਨੂੰ ਤਾਂ ਮਿਲ ਗਈ ਡਿਗਰੀ, ਮਿਲ ਗਈ ਨਾ ਟੋਪ ਯੂਨੀਵਰਸਿਟੀ ਤੋਂ। ਸੋ ਉਸਾਰੂ ਲਿਖਣ ਦੀ ਬਹੁਤ ਲੋੜ ਆ ਕਿ ਸਮਾਜ ਦੇ ਵਿੱਚ ਉਸਾਰੂ ਲਿਖੋ, ਸੋਹਣਾ ਲਿਖੋ, ਕਿ ਪੜ੍ਹ ਕੇ ਸਾਨੂੰ ਵੀ ਚੰਗਾ ਲੱਗੇ, ਸਾਰਿਆਂ ਨੂੰ ਚੰਗਾ ਲੱਗੇ। ਸੋ ਖੁਸਾ ਸਾਹਿਬ ਆਪਣੇ ਨਾਲ ਜੀ ਐਸ ਸਾਲ ਵੀ ਜੁੜੇ ਨੇ ਸਿਡਨੀ ਤੋਂ, ਉਹਨਾਂ ਨੇ ਕੁਛ ਕੁ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤਾਂ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ। ਤੇ ਕੁਛ ਕੁ ਖ਼ਬਰਾਂ ਜਿਹੜੀਆਂ 2 ਖ਼ਬਰਾਂ ਚੱਲੀਆਂ ਆ ਰਹੀਆਂ ਨੇ ਕੱਲ ਸੁਰਖੀਆਂ 'ਚ ਬਣੀਆਂ ਹੋਈਆਂ, ਨੀਰਵ ਮੋਦੀ ਦੀ ਜਿਹਨਾਂ ਦੀ ਗ੍ਰਿਫ਼ਤਾਰੀ ਇੰਗਲੈਂਡ ਦੇ ਵਿੱਚ ਹੋਈ ਆ, ਹੀਰਾ ਵਪਾਰੀ ਦੀ, ਉਹ ਤੇ ਇੱਕ ਸਮਝੌਤਾ ਐਕਸਪ੍ਰੈਸ ਜਿਹੜੇ 2007 ਦੇ ਵਿੱਚ ਬੰਬ ਬਲਾਸਟ ਹੋਏ ਸਨ ਭਾਰਤ ਦੇ ਵਿੱਚ, ਉਹਦੇ ਜਿਹੜੇ ਮੁਜਰਮ ਆ ਉਹ ਬਰੀ ਹੋ ਗਏ ਆ। ਇਹ ਕੁਛ ਕੁ ਖ਼ਬਰਾਂ ਸੁਰਖੀਆਂ ਬਣੀਆਂ ਹੋਈਆਂ ਉਹਨਾਂ ਤੇ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਉਸ ਪਾਰ ਅਸੀਂ ਇਹਨਾਂ ਦੋ ਤਿੰਨ ਖ਼ਬਰਾਂ ਦਿੱਤੇ ਤੇ ਗੱਲਬਾਤ ਜ਼ਰੂਰ ਕਰਾਂਗੇ। ਤੇ ਦੋਸਤੋ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਦਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 Robinson Street, Dandenong, Melbourne. Phone number 0387-590629.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandenong, Melbourne wale Harman Radio nu sponsor karde han. Shuddh vegetarian cake, pastry, kulche chhole, pakode, ਰਸਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਹਾਂ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ। IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ, ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0285905037 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਸਮਾਂ ਹੋ ਚੁੱਕਾ ਹੈ 9:06 ਦਿਨ ਦੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਹੈ 3:36। ਸੋ ਕੁਛ ਸਾਹਿਬ, ਜਿੱਦਾਂ ਪਹਿਲਾਂ ਗੱਲ ਕੀਤੀ ਸੀ ਕਿ ਕੁਛ ਖ਼ਬਰਾਂ ਤੇ ਆਪਾਂ ਝਾਤ ਮਾਰਦੇ ਚੱਲਣਾ ਆ, ਸੋ ਸਾਡੇ ਨਾਲ GS ਚਾਹਲ ਜੀ ਨੇ ਕੁਛ ਖ਼ਬਰਾਂ ਸਾਂਝੀਆਂ ਕੀਤੀਆਂ ਨੇ। ਸੋ ਪਹਿਲਾਂ ਤਾਂ ਇਹਨਾਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ SBS ਦੀ ਰੈਫਰੈਂਸ ਤੋਂ ਕੁਛ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਪਹਿਲੀ ਖ਼ਬਰ ਤਾਂ ਇਹ ਹੈ ਕਿ 29 ਸਾਲਾ ਰਵਨੀਤ ਕੌਰ ਪਿਛਲੇ ਮਹੀਨੇ 27 ਤਰੀਕ ਨੂੰ ਭਾਰਤ ਪਹੁੰਚੀ ਸੀ ਗੋਲਡ ਪੋਸਟ ਤੋਂ ਆਸਟ੍ਰੇਲੀਆ ਤੋਂ, ਤੇ ਉਹ 3 ਮਾਰਚ ਨੂੰ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੱਗੇ ਕੇ ਪਿੱਪਲ ਵਿੱਚ ਆਪਣੇ ਮਾਪਿਆਂ ਦੇ ਘਰ ਚਲੀ ਗਈ ਸੀ। ਤੇ ਉਹਨਾਂ ਦੇ ਨਾਲ ਉਹਨਾਂ ਦੀ 4 ਸਾਲ ਦੀ ਬੱਚੀ ਸੀ। ਤੇ ਕੁਈਨਸਲੈਂਡ ਦੇ ਗੋਲਡ ਕੋਸਟ ਦੇ ਰਹਿਣ ਵਾਲੀ ਰਵਨੀਤ ਉਸਦੇ ਮਾਪਿਆਂ ਵੱਲੋਂ ਪੁਲਿਸ ਨੂੰ ਦੱਸੇ ਮੁਤਾਬਕ ਬੀਤੇ ਵੀਰਵਾਰ 14 ਮਾਰਚ ਨੂੰ ਆਪਣੇ ਪਤੀ ਦੇ ਨਾਲ 11:30 ਫੋਨ ਤੇ ਗੱਲ ਕਰਦੀ ਘਰੋਂ ਨਿਕਲੀ ਤੇ ਮੁੜ ਕੇ ਵਾਪਸ ਨਹੀਂ ਆਈ। ਤੇ ਪੰਜਾਬ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਆ। ਤੇ ਪੁਲਿਸ ਦਾ ਕਹਿਣਾ ਹੈ ਕਿ ਹਜੇ ਤੱਕ ਉਹਨਾਂ ਨੂੰ ਕੋਈ ਜ਼ਬਰਦਸਤੀ ਅਗਵਾ ਜਾਂ ਕੋਈ ਫਰੋਤੀ ਦੀ ਮੰਗ ਨਹੀਂ ਆਈ ਆ। ਤੇ ਪੁਲਿਸ ਨੇ ਇਸ ਮਾਮਲੇ ਚ ਪੜਤਾਲ ਦੇ ਲਈ ਕਥਿਤ ਘਟਨਾ ਵਾਲੀ ਥਾਂ ਦੇ ਨੇੜਲੇ ਇਲਾਕਿਆਂ ਚ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਆ। ਤੇ ਉਹਨਾਂ ਦੇ ਰਵਨੀਤ ਕੌਰ ਦੇ ਛੋਟੇ ਭਰਾ ਦਾ ਕਹਿਣਾ ਕਿ ਮਾਂ ਦੀ ਗੈਰ ਹਾਜ਼ਰੀ ਵਿੱਚ ਬੱਚੀ ਬੇਹੱਦ ਪਰੇਸ਼ਾਨ ਆ ਤੇ 4 ਸਾਲ ਦੀ ਬੱਚੀ ਉਹ ਘਰੇ ਹੀ ਆ। ਤੇ ਉਹਨਾਂ ਨੇ ਆਸਟ੍ਰੇਲੀਅਨ ਹਾਈ ਕਮਿਸ਼ਨ ਨਾਲ ਵੀ ਸੰਪਰਕ ਕੀਤਾ ਆ। ਤੇ ਉਸ ਤੋਂ ਅਗਲੀ ਖ਼ਬਰ ਦੇ ਵਿੱਚ ਸਾਂਝੀ ਕਰਦੇ ਨੇ, ਕਹਿੰਦੇ ਪੌਲਿਨ ਹੈਂਸਨ ਜਿਹੜੇ ਵਨ ਨੇਸ਼ਨ ਪਾਰਟੀ ਦੇ ਮੁਖੀ ਨੇ, ਪੌਲਿਨ ਹੈਂਸਨ ਆਸਟ੍ਰੇਲੀਅਨ ਸੈਨੇਟਰ, ਉਹਨਾਂ ਨੇ ਬਿੱਲ ਪੇਸ਼ ਕੀਤਾ ਸੀਗਾ ਕਿ ਆਸਟ੍ਰੇਲੀਅਨ ਸਿਟੀਜ਼ਨ ਰੈਜੀਡੈਂਸੀ ਲੈਣ ਦੇ ਲਈ ਇੰਗਲਿਸ਼ ਰਿਕੁਆਇਰਮੈਂਟ ਵਧਾ ਦਿੱਤੀਆਂ ਜਾਣ ਤੇ ਟਫ ਕਰ ਦਿੱਤਾ ਜਾਵੇ। ਉਹ ਬਿੱਲ ਰਿਜੈਕਟ ਹੋ ਗਿਆ ਹੈ। ਸੋ ਸਮੇਂ ਸਮੇਂ ਦੇ ਉੱਤੇ ਪੌਲਿਨ ਹੈਂਸਨ ਦੇ ਬਹੁਤ ਬਿਆਨ ਆਉਂਦੇ ਨੇ ਇਮੀਗ੍ਰੈਂਟਸ ਦੇ ਬਾਰੇ। ਸੋ ਪਰ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਨੂੰ ਬਖੂਬੀ ਜਵਾਬ ਵੀ ਦੇ ਦਿੱਤਾ ਜਾਂਦਾ ਆ। ਤੇ ਮੈਂ ਦੱਸਦਾ ਚੱਲਾਂ, ਪੌਲਿਨ ਹੈਂਸਨ ਉਹੀ ਹੈ ਜਿਹੜੇ ਇੱਕ ਵਾਰੀ ਸੈਨੇਟ ਦੇ ਵਿੱਚ ਬੁਰਕਾ ਪਾ ਕੇ ਚਲੇ ਗਏ ਸੀ ਕਿ ਬੁਰਕਾ ਬੈਨ ਹੋਣਾ ਚਾਹੀਦਾ ਆ। ਸੋ ਇਹ ਕੁਛ ਕੁ ਖ਼ਬਰਾਂ ਸਨ ਜਿਹੜੀਆਂ ਜੀ ਐਸ ਚਾਹਲ ਵੱਲੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ। ਤੇ ਭਾਈ ਜਿਹੜੀ ਆਪਾਂ ਗੱਲ ਕਰ ਰਹੇ ਸੀ ਕੁਛ ਸਾਹਿਬ, ਹੁਣ ਭਾਰਤ ਅਸੀਂ ਆ ਜਾਂਦੇ ਹਾਂ ਵਾਪਸ ਤੇ ਨੀਰਵ ਮੋਦੀ ਦੀ ਗੱਲ ਕਰਦੇ ਹਾਂ। ਤੇ ਜਿਹੜੇ ਤੇ ਆਪਣੇ ਖ਼ਬਰਾਂ ਦੇ ਨਾਲ ਜਾਂ ਰੇਡੀਓ ਦੇ ਨਾਲ ਲਗਾਤਾਰ ਜੁੜਦੇ ਆ ਤਾਂ ਉਹਨਾਂ ਨੂੰ ਯਾਦ ਹੋਏਗਾ ਨੀਰਵ ਮੋਦੀ ਬਾਰੇ। ਤੇ ਨੀਰਵ ਮੋਦੀ ਨੇ 13,000 ਕਰੋੜ ਲੈ ਕੇ ਉਹ ਗਾਇਬ ਹੋ ਗਏ ਸੀ ਭਾਰਤ ਤੋਂ। ਤੇ ਪਿਛਲੇ ਦਿਨੀ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਭੇਸ ਬਦਲ ਕੇ ਇੰਗਲੈਂਡ ਦੇ ਵਿੱਚ ਘੁੰਮਦੇ ਦੇਖਿਆ ਗਿਆ ਸੀਗਾ। ਤੇ ਈਡੀ ਦੀ ਹਵਾਲਗੀ ਤੋਂ ਜਿਹੜੀ ਲੰਡਨ ਨੂੰ ਅਪੀਲ ਕੀਤੀ ਗਈ ਸੀ, ਲੰਡਨ ਦੀ ਇੱਕ ਅਦਾਲਤ ਨੂੰ ਨੀਰਵ ਮੋਦੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਸੀ। ਤੇ ਲਿਖਿਆ ਜਾਂਦਾ ਹੈ ਕਹਿੰਦੇ ਕੂਟਨੀਤੀ ਦੇ ਲਿਹਾਜ਼ ਨਾਲ ਭਾਰਤ ਦੀ ਬਹੁਤ ਵੱਡੀ ਜਿੱਤ ਹੋਈ ਆ ਤੇ ਆਸ ਇਹ ਵੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਭਾਰਤ ਲਿਜਾਇਆ ਜਾਏਗਾ। ਤੇ ਈਡੀ ਦੀ ਅਦਾਲਤ ਨੂੰ ਇਹ ਵੀ ਮਨਜ਼ੂਰੀ ਮਿਲ ਗਈ ਹੈ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਵੇਚ ਕੇ ਉਹ ਬੈਂਕਾਂ ਦੀ ਰਾਸ਼ੀ ਵਾਪਸ ਕਰਨਗੇ। ਤੇ ਇੱਥੇ ਗੌਰਤਲਬ ਹੈ ਕਿ ਆਹ ਪ੍ਰਕਿਰਿਆ ਜਿੱਤ ਕਿਉਂ ਦੱਸੀ ਜਾ ਰਹੀ ਆ, ਕੀ ਕਾਰਨ ਹੈ ਜਿੱਤ ਦੇ? ਕਹਿੰਦੇ ਇਸ ਤੋਂ ਮਗਰੋਂ ਵਿਜੇ ਮਾਲਿਆ ਜਿਹੜੇ ਕਿ 9,000 ਕਰੋੜ ਲੈ ਕੇ ਫਰਾਰ ਹੋਏ ਸਨ ਤੇ ਉਹਨਾਂ ਦੀ ਪ੍ਰਕਿਰਿਆ ਚ ਵੀ ਤੇਜ਼ੀ ਆਏਗੀ। ਤੇ ਵੈਸੇ ਵੀ ਉਹ ਲਾਸਟ ਸਟੇਜ ਦੇ ਉੱਤੇ ਚੱਲ ਰਹੀ ਆ ਤੇ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੀਰਵ ਮੋਦੀ ਤੇ ਵਿਜੇ ਮਾਲਿਆ ਦੋਨੋਂ ਭਾਰਤ ਹੋਣਗੇ। ਤੇ ਈਡੀ ਜਿਹੜੀ ਉਹਨਾਂ ਦੀ ਉਹ ਰਿਕਵਰੀ ਕਰ ਸਕੇਗੀ, ਇਹਨਾਂ ਦੇ ਪੈਸਿਆਂ ਦੀ ਰਿਕਵਰੀ ਕਰ ਸਕੇਗੀ, ਬੈਂਕਾਂ ਦੀ ਰਿਕਵਰੀ ਕਰ ਸਕੇਗੀ। ਤੇ ਭਾਈ ਜਿਹੜੀ ਦੂਜੀ ਖ਼ਬਰ ਆ, ਅਹਿਮ ਖ਼ਬਰ ਆ ਜਿਹੜੀ, ਤੇ ਉਹ ਆ ਸਮਝੌਤਾ ਐਕਸਪ੍ਰੈਸ ਜਿਹੜੀ 2007 ਦੇ ਵਿੱਚ ਪਾਣੀਪਤ ਦੇ ਲਾਗੇ ਜਿਹੜਾ ਬੰਬ ਧਮਾਕੇ ਹੋਏ ਸਨ ਟ੍ਰੇਨ ਦੇ ਵਿੱਚ। ਹਾਂਜੀ, ਤੇ ਉਹਦੇ ਵਿੱਚ ਜਿਹੜੇ 4 ਮੁਜਰਮ ਸਨ ਉਹਨਾਂ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ। ਤੇ ਅਸੀਮਾਨੰਦ ਸਮੇਤ ਜਿਹੜੇ ਸਾਰੇ ਮੁਜਰਮ ਸਨ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਤੇ ਪਿਛਲੇ ਕਈ ਸਾਲਾਂ ਤੋਂ ਭਾਕਵਾਂ ਅੱਤਵਾਦ ਦੇ ਉੱਤੇ ਡਿਬੇਟ ਚੱਲ ਰਹੀ ਆ, ਡਾਇਲੋਗ ਚੱਲ ਰਹੇ ਨੇ ਸਾਰੇ ਪਾਸੇ ਕਿ ਕੁਛ ਮੈਜੋਰਿਟੀ ਵੱਲੋਂ ਕਿਹਾ ਜਾਂਦਾ ਹੈ ਕਿ ਹਿੰਦੂ ਆ ਭਾਕਵਾਂ ਆ। ਇੱਥੇ ਮੈਂ ਕਲੀਅਰ ਕਰ ਦੇਵਾਂ ਕਿ ਜਿੱਦਾਂ ਪਹਿਲਾਂ ਮੈਂਸ਼ਨ ਕੀਤਾ ਖੁਸਰ ਸਾਹਿਬ ਨੇ ਕਿ ਸਾਰੇ ਦੋਸ਼ੀ ਨਹੀਂ ਹੁੰਦੇ ਹਰ ਗੱਲ ਦੇ ਵਿੱਚ, ਪਰ ਹੁਣ ਜਿਹੜੇ ਕੱਟੜਪੰਥੀ ਆ, ਜੇਕਰ ਅਸੀਂ ਮੁਸਲਮਾਨਾਂ ਦੇ ਉੱਤੇ ਟੈਗਿੰਗ ਕਰ ਸਕਦੇ ਹਾਂ ਅੱਤਵਾਦ ਦੀ, ਸਿੱਖਾਂ ਦੇ ਉੱਤੇ ਟੈਗਿੰਗ ਕੀਤੀ ਜਾਂਦੀ ਆ ਅੱਤਵਾਦ ਦੀ, ਤੇ ਇੱਥੇ ਮੈਂ ਦੱਸਦੇ ਜਾਣਾ ਕਿ ਪਿਛਲੇ ਦਿਨੀ ਸਿਰਫ ਸਾਹਸ ਰੱਖਣ ਲਈ, ਸਾਹਸ ਵੰਡਣ, ਸਿੱਖ ਇਤਿਹਾਸ ਵੰਡਣ ਦੇ ਕਾਰਨ 3 ਨੌਜਵਾਨਾਂ ਨੂੰ ਨਵਾਂ ਸ਼ਹਿਰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀਗੀ। ਜੇਕਰ ਇਹ ਹੋ ਸਕਦਾ ਆ ਤੇ ਹਿੰਦੂ ਜਿਹੜੇ ਕੱਟੜਪੰਥੀ ਨੇ
ਉਹਨਾਂ ਵੱਲੋਂ ਧਮਾਕਾ ਕੀਤਾ ਗਿਆ ਸੀ, ਦੋਸ਼ੀ ਪਾਏ ਗਏ ਸਨ ਜਿਹੜੀ ਜਾਂਚ ਕਰ ਰਹੀ ਸੀ ਕਮੇਟੀ ਵੱਲੋਂ, ਤੇ ਉਹਨਾਂ ਨੇ ਅਸੀਮਾਨੰਦ ਮਾਫ ਕਰਨਾ ਸਮੇਤ ਸਾਰੇ ਮੁਜਰਮਾਂ ਨੂੰ ਕੋਰਟ ਨੇ ਇਹਨੇ ਬਰੀ ਕਰ ਦਿੱਤਾ। ਤੁਸੀਂ ਸਰ ਕੀ ਕਹਿਣਾ ਚਾਹੋਗੇ ਇੱਥੇ?
ਦੇਖੋ ਕਿ ਕੋਰਟ ਨੇ ਬਰੀ ਕਰ ਦਿੱਤਾ ਇਹਨਾਂ ਦੀ ਤਾਂ ਕੋਈ ਵੀ ਸੁਣਵਾਈ ਜਿੱਥੋਂ ਤੱਕ ਹੋਣੀ ਨਹੀਂ। ਹੁਣ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਆਪਣਾ ਜਿਹੜਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਤਾਂ ਉਸ ਤੋਂ ਬਾਅਦ ਸੱਜਣ ਕੁਮਾਰ ਪੇਸ਼ ਹੋਇਆ, ਉਹਨੂੰ ਫੜਿਆ ਗਿਆ, ਉਹਦਾ ਅੱਗੇ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਕੋਈ ਖ਼ਬਰ ਨਹੀਂ ਹੈ। ਠੀਕ ਹੈ ਜੀ, ਫੜਿਆ ਜੇ ਉਹਨੇ ਪੇਸ਼ ਹੋਇਆ ਵੀ ਆ ਕਿ ਨਹੀਂ ਹੋਇਆ ਕਿਸੇ ਨੇ ਨਹੀਂ ਦੇਖਿਆ ਨਾ ਕੀਤਾ। ਠੀਕ ਹੈ ਜੀ, ਆਪਾਂ ਇਹ ਦੇਖ ਸਕਦੇ ਹਾਂ। ਹੋਰ ਜੀ ਮੈਂ ਜ਼ਿਆਦਾ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਅਹਿਮ ਜਿਹੜੀ ਮੈਂ ਕਰਾਂਗਾ, ਠੀਕ ਹੈ ਜੀ, ਇਹ ਜਿਹੜੀ ਪੋਲ ਆ ਸਾਰੀ ਭਗਵੇਂ ਅੱਤਵਾਦੀ ਉਹ ਬਿਲ ਕਲਿੰਟਨ ਦੇ ਇੱਕ ਬਿਆਨ ਤੋਂ ਖੁੱਲ ਜਾਂਦੀ ਹੈ ਸਾਰੀ। ਕੀ ਹੋਇਆ ਜੀ, ਚਿੱਠੀ ਸਿੰਘਪੁਰਾ ਦੇ ਵਿੱਚ ਕੱਲ ਆਪਣਾ 20 ਮਾਰਚ ਸੀ, ਕੱਲ ਨੂੰ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦਾ ਪਿੰਡ ਆ ਚਿੱਠੀ ਸਿੰਘਪੁਰਾ, ਉੱਥੇ 35 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ 20 ਮਾਰਚ 2000 ਦੇ ਵਿੱਚ। ਕੱਲ ਪੂਰੇ 19 ਸਾਲ ਹੋ ਗਏ ਨੇ, ਤਾਂ ਉਸਦੀ ਹਾਲੇ ਤੱਕ ਕੋਈ ਜਾਂਚ ਨਹੀਂ ਹੋਈ, ਕੋਈ ਪੜਤਾਲ ਨਹੀਂ, ਸਿਰਫ ਬਿਆਨ ਆਉਂਦੇ ਰਹੇ ਨੇ। ਠੀਕ ਹੈ ਜੀ, ਉਸ ਵਕਤ ਜਿਹੜੇ ਬਿਲ ਕਲਿੰਟਨ ਸੀ ਆਪਣਾ ਰਾਸ਼ਟਰਪਤੀ ਅਮੈਰੀਕਾ ਦੇ, ਉਹ ਆਏ ਹੋਏ ਸੀਗੇ ਇੰਡੀਆ, ਤਾਂ ਉਹਨਾਂ ਨੇ ਉਸ ਤੋਂ ਬਾਅਦ ਬਿਆਨ ਦਿੱਤਾ ਸੀ ਇੱਕ, ਉਹਨਾਂ ਨੇ ਕਿਹਾ ਸੀ ਕਿ ਕਾਸ਼ ਜੇ ਮੈਂ ਨਾ ਜਾਂਦਾ ਇੰਡੀਆ ਤਾਂ ਵੀ ਜਿਹੜੇ ਬੇਕਸੂਰ ਸੀ ਉਹਨਾਂ ਦੀ ਜਾਨ ਬਾਕੀ ਜਾਂਦੀ। ਠੀਕ ਹੈ, ਇਹ ਵੇਲੇ ਬਿਲ ਕਲਿੰਟਨ ਦਾ ਬਿਆਨ ਸੀ ਕਿ ਜੇ ਮੈਂ ਇੰਡੀਆ ਨਾ ਜਾਂਦਾ ਤਾਂ ਜਿਹੜੇ ਵੀ 35 ਬੇਕਸੂਰ ਮਾਰੇ ਗਏ ਨੇ ਉਹਨਾਂ ਦੀ ਜਾਨ ਬਚ ਜਾਂਦੀ। ਸੋ ਦਾ ਸਿੱਧਾ ਟਾਰਗੇਟ ਸੀ ਕਿ ਭਾਰਤੀ ਏਜੰਸੀਆਂ ਦਾ ਕਾਰਾ, ਕਿ ਸਿਰਫ ਇੱਕ ਇਹ ਦਿਖਾਉਣ ਲਈ ਦੁਨੀਆਂ ਨੂੰ ਕਿ ਜਿਹੜੇ ਮੁਸਲਮਾਨ ਉਹ ਅੱਤਵਾਦੀ ਨੇ, ਕਿਉਂਕਿ ਨਾਮ ਇਸ ਦੇ ਪਿੱਛੇ ਜਿਹੜਾ ਮੁਸਲਮਾਨ ਅੱਤਵਾਦੀਆਂ ਦਾ ਆਇਆ ਸੀ, ਕਸ਼ਮੀਰ ਦੇ ਮੁਸਲਮਾਨ ਅੱਤਵਾਦੀਆਂ ਦਾ, ਜਦਕਿ ਇਹ ਕਾਰਾ ਸਿੱਧੀ ਬਿਆਨ ਤੋਂ ਸਾਫ਼ ਹੋ ਜਾਂਦਾ ਹੈ ਬਿਲਕੁਲ ਮਿਸ਼ਨ ਦੇ, ਕਿਉਂਕਿ ਇਹ ਕਾਰਾ ਜਿਹੜਾ ਉਹ ਆਪਣਾ ਏਜੰਸੀਆਂ ਦਾ ਸੀਗਾ ਜੀ। ਤਾਂ ਤੁਸੀਂ ਹੁਣ ਸੋਚ ਸਕਦੇ ਹੋ ਕਿ ਜਿਹੜਾ ਉਸ ਦੀ ਬਾਅਦ 'ਚ ਕੋਈ ਜਾਂਚ ਪੜਤਾਲ ਨਹੀਂ ਹੋਈ ਉਸ ਮਾਮਲੇ ਦੀ, ਤਾਂ ਸੀਮਾਨੰਦ ਅਰਜੇ ਤਾਂ ਵੈਸੇ ਹੀ ਇਸ ਦੁਨੀਆਂ ਨੂੰ ਦਿਖਾਉਣ ਲਈ ਖੜੇ ਹੁੰਦੇ ਨੇ, ਹੁੰਦੇ ਇਹ ਆਜ਼ਾਦ ਹੀ ਨੇ ਅਤੇ ਕੁਛ ਵੀ ਹੋਏ। ਤਾਂ ਜਿਸ ਤਰ੍ਹਾਂ ਹੁਣ ਸੱਜਣ ਕੁਮਾਰ ਦਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਿੰਦਾ ਕਿ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਾਈ ਉਹ ਫੜਿਆ ਵੀ ਹੈ ਕਿ ਨਹੀਂ ਫੜਿਆ ਗਾ, ਉਮਰ ਕੈਦ ਸਜ਼ਾ ਹੋਈ ਹੈ ਉਹ ਕੀ ਕਰ ਰਿਹਾ, ਪੇਸ਼ ਹੋਇਆ ਵੀ ਹੈ ਕਿ ਨਹੀਂ ਹੋਇਆ ਗਾ, ਇਸ ਬਾਰੇ ਕੋਈ ਕਿਸੇ ਨੂੰ ਕੁਛ ਨਹੀਂ ਪਤਾ ਗਾ। ਤਾਂ ਇਹ ਭਗਵਾਂ ਅੱਤਵਾਦ ਦੀ ਇੰਨੀ ਕੁ ਤਾਕਤ ਹੈਗੀ ਹੈ ਜੀ। ਤਾਂ ਮੈਂ ਕਹਿੰਦਾ ਜੀ ਕਿ ਘੱਟ ਗਿਣਤੀਆਂ ਕਿਤੇ ਵੀ ਹੋਣ, ਘੱਟ ਗਿਣਤੀ ਤਾਂ ਉਹ ਕਿਤੇ ਵੀ ਸੁਰੱਖਿਅਤ ਨਹੀਂ ਹੈਗੀ ਜੀ। ਜਾਂ ਤੁਸੀਂ ਬਰਮਾ ਦੇ ਵਿੱਚ ਵੀ ਲਾ ਲਓ, ਮੁਸਲਮਾਨਾਂ ਦਾ ਕਿਸ ਹੱਦ ਤੱਕ ਤਰਲੇਆਮ ਹੋਇਆ ਹੈ, ਇੰਡੀਆ ਦੇ ਵਿੱਚ ਵੀ ਲਾ ਲਓ ਕਿ ਮੇਨ ਮੈਂ ਕਹਿੰਦਾ ਕਿ ਜ਼ਿਆਦਾ ਹੈ ਜਿਹੜਾ ਉਹ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਹੈ, ਸਿੱਖਾਂ ਨਾਲੋਂ ਜ਼ਿਆਦਾ ਮੁਸਲਮਾਨ ਟਾਰਗੇਟ 'ਤੇ ਨੇ। ਠੀਕ ਹੈ ਜੀ, ਕਦੇ ਕਦੇ ਵਾਰੀ ਵਿੱਚ ਵੀ ਸਿੱਖਾਂ ਦੀ ਵੀ ਆ ਜਾਂਦੀ ਹੈ ਕਿ ਨਹੀਂ, ਮੁਸਲਮਾਨਾਂ ਦੀ ਤਾਂ ਆਉਂਦੀ ਰਹਿੰਦੀ ਹੈ। ਦੋ ਜਾਂ ਆਪਾਂ ਕਿਤੇ ਵੀਡੀਓ ਦੇਖ ਲੈਂਦੇ ਹਾਂ, ਪਿੱਛੇ ਜੇ ਕਾਫ਼ੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਇੱਕ ਬੇਕਸੂਰ ਵਿਚਾਰੇ ਮੁਸਲਮਾਨ ਨੂੰ ਜਾਂਦਿਆਂ ਸਾੜ ਦਿੱਤਾ ਗਿਆ ਸੀ, ਉਹ ਵੀ ਆਈ ਸੀ। ਇੱਕ ਗਾਂ ਦੇ ਭਵਿੱਖੇ ਕਹਿੰਦੇ ਮੀਟ ਭਰਿਆ ਹੋਇਆ ਹੈ, ਉਹ ਵੀ ਕਾਫ਼ੀ ਵਾਇਰਲ ਹੋਈ ਸੀ ਅਤੇ ਉਹਨੂੰ ਮਾਰ ਦਿੱਤਾ ਸੀ ਕੁੱਟ ਕੁੱਟ ਕੇ ਉੱਥੋਂ ਦੇ ਭੀੜ ਨੇ। ਉਸ ਉਹਨਾਂ ਮਾਮਲਿਆਂ ਦਾ ਕੀ ਬਣਿਆ? ਕੁਛ ਵੀ ਨਹੀਂ। ਠੀਕ ਹੈ, ਆਪਣਾ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਕੁੜੀ ਦਾ ਨਾਮ ਭੁੱਲ ਗਿਆ, ਛੋਟੀ ਜਿਹੀ ਮਾਸੂਮ ਬੱਚੀ ਸੀ ਜਿਸ ਦਾ ਬਲਾਤਕਾਰ ਹੋਇਆ ਸੀ, ਮੰਦਰ ਦੇ ਪੁਜਾਰੀ ਵੱਲੋਂ ਕੀਤਾ ਗਿਆ ਅਤੇ ਨਾਲ ਉਸਦਾ ਬੇਟਾ ਸੀ, ਹੋਰ ਵੀ 5-4 ਜਾਣੇ, ਉਹਨਾਂ ਦਾ ਕੀ ਬਣਿਆ? ਕੋਈ ਨਹੀਂ ਦੱਸ ਸਕਦੇ। ਫੜੇ ਵੀ ਗਏ ਨੇ ਕਿ ਨਹੀਂ ਫੜੇ ਗਏ? ਸਿਰਫ ਇੱਕ ਰੌਲਾ ਪਾਇਆ ਗਿਆ ਕਿ ਇਹਨਾਂ ਨੂੰ ਫੜੋ ਫੜੋ ਅਰੈਸਟ ਕਰੋ। ਮੈਂ ਕਹਿੰਦਾ ਕਿ ਅੱਜ ਤੱਕ ਉਹ ਨਹੀਂ ਫੜੇ ਗਏ ਨੇ ਅਤੇ ਨਾ ਹੀ ਇਹਨਾਂ ਨੇ ਫੜੇ ਹੋਣੇ ਨੇ। ਇਹਨਾਂ ਦੇ ਫਾਇਦਾ ਕਿ ਠੀਕ ਆ, ਉਹ ਬੱਚੀ ਦਾ ਰੇਪ ਕੀਤਾ, ਮੁਸਲਮਾਨ ਸੀ ਚੰਗਾ ਸੀ, ਇਹਨਾਂ ਦੇ ਫਾਇਦਾ ਇਹੀ ਹੈ, ਇਹੀ ਹੋਇਆ ਹੋਵੇਗਾ। ਤਾਂ ਹੋਰ ਵੀ ਇੱਦਾਂ ਦੇ ਕਈ ਕੇਸਿਸ ਨੇ ਜਿਹੜੀਆਂ ਗੱਲਾਂ ਉੱਠਦੀਆਂ ਨੇ। ਠੀਕ ਹੈ ਜੀ, ਬਾਅਦ 'ਚ ਲਾ ਲਓ ਜੀ। ਹਾਂ, ਤੁਸੀਂ ਇਹ ਵੀ ਦੇਖ ਲਓ, ਹੁਣ ਪਿੱਛੇ ਜੇ ਆਪਣੇ ਆਪਣੇ ਫੌਜੀ ਮਾਰੇ ਗਏ ਸੀਗੇ ਇੱਕ ਹਮਲੇ ਦੇ ਵਿੱਚ, ਨਹੀਂ ਸੋ ਨਕਸਲੀ ਵੀ ਉਹ ਕੋਸ਼ਿਸ਼ ਕਰਦੇ ਨੇ। ਅਸਾਮ ਦੇ ਵਿੱਚ ਹੋ ਗਿਆ, ਛੱਤੀਸਗੜ੍ਹ ਦੇ ਅਲੀ ਹੋ ਗਏ, ਨਕਸਲੀਆਂ ਨੇ ਕਈ ਵਾਰ ਫੌਜੀ ਮਾਰੇ, ਉਹਨਾਂ 'ਤੇ ਅੱਤਵਾਦੀ ਦਾ ਲੇਬਲ ਅੱਜ ਤੱਕ ਨਹੀਂ ਲੱਗਾ, ਉਹਨਾਂ ਨੂੰ ਨਕਸਲੀ ਕਹਿ ਦਿੰਦੇ ਆ। ਠੀਕ ਹੈ ਜੀ, ਉਹਨਾਂ ਦੇ ਬਾਰੇ 'ਚ ਨਾ ਤਾਂ ਦੇਸ਼ ਭਰ ਦੇ ਵਿੱਚ ਕੋਈ ਦੰਗਾ ਕੀਤਾ, ਦੰਗਾ ਹੋਇਆ ਕਦੇ, ਨਾ ਹੀ ਕਦੇ ਫੌਜ ਨੇ ਉਹਨਾਂ ਨੂੰ ਫੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਕਸਲੀਆਂ ਨੇ। ਉਹ ਜਿੰਨੇ ਫੌਜੀਆਂ ਨੂੰ ਮਰਜ਼ੀ ਮਾਰ ਜਾਣ, ਠੀਕ ਹੈ ਜੀ, ਇਹ ਉਹਨਾਂ ਨੂੰ ਇੱਕ ਸਾਲ ਦਾ ਖੁੱਲ੍ਹੀ ਛੂਟ ਆ, ਉਹਨਾਂ 'ਤੇ ਕੁਛ ਨਹੀਂ। ਬਸ ਹਾਂ, ਜੇ ਬੰਦਾ ਮੁਸਲਮਾਨ ਆ ਤਾਂ ਖੈਰ ਨਹੀਂ, ਫਿਰ ਪੂਰੇ ਮੁਸਲਮਾਨਾਂ ਨੂੰ ਟਾਰਗੇਟ ਕਰ ਦਿੱਤਾ ਜਾਂਦਾ। ਅਜਿਹਾ ਹੀ ਕੁਛ ਹੋਇਆ ਜੀ, ਇਹਨਾਂ ਦੇ ਸੀਮਾਨੰਦ ਦਿਨ ਨਾਲ ਕਿ ਉਹਦੀ ਉਹ ਤਾਂ ਆਜ਼ਾਦ ਹੈ, ਉਹ ਫੜਿਆ ਵੀ ਕਦ ਸੀ, ਉਹ ਇੱਕ ਹਿਸਾਬ ਦਾ ਜਦੋਂ ਦਾ ਫੜਿਆ ਹੋਇਆ ਉਦੋਂ ਦਾ ਹੀ ਆਜ਼ਾਦ ਹੈ।
ਜੀ 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 ਤੇ ਇੱਥੇ ਮੈਂ ਦੱਸਦਾ ਚਲਾ ਕਿ ਕਹਿੰਦੇ ਉਹ ਮਾਮਲੇ ਜਿਹਨਾਂ ਦਾ ਜਿਹਨਾਂ ਹਿੰਦੂ ਸੰਗਠਨਾਂ ਦੇ ਉੱਤੇ ਜਿਹੜੇ ਆਰੋਪ ਲੱਗੇ ਨੇ ਹੁਣ ਤੱਕ, ਕਿ 18 ਮਈ 2007 ਨੂੰ ਧਮਾਕੇ ਹੋਏ ਸਨ ਹੈਦਰਾਬਾਦ ਸ਼ਹਿਰ ਦੇ ਵਿੱਚ ਚਾਰ ਮੀਨਾਰ ਇਲਾਕੇ ਦੇ ਵਿੱਚ ਮੁਸਲਮਾਨ ਏਰੀਏ ਦੇ ਵਿੱਚ, ਤੇ ਇਹਨਾਂ ਦਾ ਆਰੋਪ ਵੀ ਹਿੰਦੂ ਸੰਗਠਨਾਂ ਦੇ ਉੱਤੇ ਲੱਗਾ ਸੀਗਾ। ਅਜਮੇਰ ਸ਼ਰੀਫ ਜਿਹੜਾ ਬਲਾਸਟ ਹੋਏ ਸਨ 11 ਅਕਤੂਬਰ 2007 ਦੇ ਵਿੱਚ ਰਾਜਸਥਾਨ ਦੇ ਵਿੱਚ, ਉਹਦੇ ਵਿੱਚ ਵੀ 3 ਲੋਕ ਮਾਰੇ ਗਏ ਸੀਗੇ ਤੇ 17 ਲੋਕ ਜ਼ਖਮੀ ਹੋਏ ਸਨ। ਤੇ ਸੁਨੀਲ ਜੋਸ਼ੀ ਦੀ ਹੱਤਿਆ 29 ਦਸੰਬਰ 2007 ਨੂੰ ਹੋਈ ਸੀ। ਸੋ ਸਮਝੌਤਾ ਐਕਸਪ੍ਰੈਸ ਬਲਾਸਟ ਹਨਾ ਜਿਹੜੀ ਹੁਣ ਅਸੀਂ ਗੱਲ ਕਰ ਰਹੇ ਸੀਗੇ, ਇਹਦੇ ਵਿੱਚ 60 ਲੋਕ ਮਾਰੇ ਗਏ ਸੀਗੇ ਤੇ 12 ਗੰਭੀਰ ਜ਼ਖਮੀ ਹੋਏ ਸਨ, ਤੇ ਮਰਨ ਵਾਲਿਆਂ 'ਚ 16 ਬੱਚੇ ਸੀ ਤੇ 4 ਰੇਲ ਵਰਕਰ ਸਨ, ਰੇਲ ਕਰਮਚਾਰੀ ਸਨ। ਤਾਂ ਉਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ 2 ਵਾਰ ਮਾਲੇਗਾਮ ਵਿਸਫੋਟ ਹੋਇਆ, ਤੇ ਜਿਹਨਾਂ ਵਿੱਚ ਇਹ 8 ਸਤੰਬਰ 2006 ਨੂੰ ਹੋਇਆ ਸੀਗਾ, ਤੇ ਜਿਹਨਾਂ ਵਿੱਚ 37 ਲੋਕ ਮਾਰੇ ਗਏ ਸਨ ਹਨਾ, ਤੇ ਜਿਹੜਾ ਜਿਹਨੂੰ ਅਸੀਂ ਰਿਲੇਟ ਪ੍ਰਗਿਆ ਸਾਧਵੀ ਪ੍ਰਗਿਆ ਦੇ ਨਾਲ ਵੀ ਕਰਕੇ ਵੀ ਜਾਣਿਆ ਜਾਂਦਾ ਆ। ਸੋ ਇਹੋ ਜਿਹੇ ਅਨੇਕਾਂ ਮਾਮਲੇ ਨੇ ਜਿਹੜੇ ਹਿੰਦੂ ਸੰਗਠਨਾਂ ਦੇ ਉੱਤੇ ਸਿੱਧੇ ਸਿੱਧੇ ਦੋਸ਼ ਜਾਂਦੇ ਨੇ। ਭਾਰਤ ਦੇ ਵਿੱਚ ਕੋਰਟ ਨੇ ਉਹ ਕੰਮ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਰਾਜਸੀ ਪਾਰਟੀਆਂ ਹਨਾ ਉਹ ਦਬਾਅ ਬਣਾ ਜਾਂਦੀਆਂ ਨੇ, ਇਹ ਤੋਂ ਮੁਨਕਰ ਨਹੀਂ ਹੋ ਸਕਦੇ, ਇਹ ਗੱਲ ਝੁਠਲਾਈ ਨਹੀਂ ਜਾ ਸਕਦੀ, ਕਿਉਂਕਿ ਸਾਹਮਣੇ ਸ਼ਰੇਆਮ ਹੈ ਕਿ ਉਹ ਇਨਫਲੂਐਂਸ ਪ੍ਰਭਾਵਿਤ ਕਰਦੀਆਂ ਨੇ ਜਿਹੜੀਆਂ ਰਾਜਸੀ ਪਾਰਟੀਆਂ ਨੇ, ਉਹ ਕੋਰਟ ਨੂੰ ਸੁਪਰੀਮ ਕੋਰਟ ਤੱਕ ਨੂੰ ਪ੍ਰਭਾਵਿਤ ਕਰ ਜਾਂਦੀਆਂ ਨੇ। ਉਹਨਾਂ ਦੇ ਫੈਸਲੇ ਜਿਹੜੇ ਆਉਂਦੇ ਨੇ ਬਹੁਤ ਅਜਿਹੇ ਫੈਸਲੇ ਨੇ ਜਿਹੜੇ ਕਿ ਰਾਜਸੀ ਪਾਰਟੀਆਂ ਤੋਂ ਪ੍ਰਭਾਵਿਤ ਹੁੰਦੇ ਨੇ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਅਸੀਂ ਫਿਰ ਮਿਲਾਂਗੇ ਅਗਲੇ ਵੀਰਵਾਰ ਸਵੇਰੇ 8 ਵਜੇ ਸਿਡਨੀ ਸਮੇਂ ਅਨੁਸਾਰ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਨਜ਼ਰਾਂ ਤਾਂ ਮਿਲ ਗਈਆਂ ਕਿਤੇ ਭਾਗ ਵੀ ਮਿਲ ਜਾਣ ਜੇ, ਹਾਏ ਕੋਸੇ ਦੁੱਧ ਤਾਈ ਕਿਤੇ ਜਾਗ ਵੀ ਮਿਲ ਜਾਣ।